जी बिल्कुल अजयपाल बाबा जी, बहुत ही ब्यूटीफुल जैसी सारियां सारी जी एक इनफॉरमेशन है साडे लिसनर्स एंड व्यूअर्स लिए बिल्कुल पेश की थी। बट इहदे नाल ही वंस अगेन सारियां नूं दस दिए इंस्टा डील्स तो साडे सैगमेंट दे इंपोर्टेंट स्पॉन्सर अजयपाल बाबा जी साडे नाल बिल्कुल जुड़े हुए ने एंड ग्रैंड ओपनिंग इस वीकेंड दे उत्ते होने जा रही है 28 नूं। ज्वाइन करना बिल्कुल भी ना भुल्यो, जिदा सानू अजयपाल जी ने भी दस्या कि बहुत ही वधिया तुसीं सेविंग्स तां करोगे ही बिकॉज वधिया समान मिलता है अफोर्डेबल प्राइस के उत्ते, बट ओहदे नाल ही गिफ्ट्स भी तुसीं जितने वाले हो, तुसीं लक्की ड्रॉ दे विच हिस्सा लै सकदे हो एंड इफ यू गैट लक्की तुहाडे को बहुत ही वधिया वधिया प्राइसिस भी करे आ सकते ने। तो काफी सारी इंपॉर्टेंट अपडेट्स ने बिल्कुल ये लकी ड्रॉ की गल की है ना, तुसी कुछ होर ऐड करना चाहते हो भी प्लीज करो, तो जी कॉन्टैक्ट इन्फॉर्मेशन है लोकेशन स्पेशली तो नंबर वो भी हाईलाइट कर दो प्लीज। जी
जी हाँ, मैं अपनी लोकेशन पहला साझी कर दूं जी। असि है स्टील्स एवन्यू ईस्ट के एडवांस के इंटरसेक्शन 1730 स्टील्स एवन्यू ईस्ट ब्रैम्पटन। साडा फोन नंबर है 905-909-9094 मिक्सर ग्राइंडर डो मेकर कोल्ड प्रेस जूसर एयर फ्रायर क्यूरिंग दी कॉफी मशीन डुअल है, पॉड भी यूज कर सकते हैं, ग्राउंड कॉफी भी यूज कर सकते हैं, फैंस टावर फैंस एसी विंडो एसी एयर कूलर ह्यूमिडिफायर डिह्यूमिडिफायर। हुण गर्मियों में एसी चलता तो डिह्यूमिडिफायर की घर काफी लोड़ पैंदी है, साडे कोल अजे वड्डी क्वांटिटी आई है एंड ते हैगे, असीं इत्थे भी काफी चंगी सेल लावांगे। एयर प्यूरीफायर टोयज लैगोज बारबी स्टार वॉर्स गेम निंटेंडो एक्सबॉक्स लंबी लिस्ट है जी मेरे को, पहुंचोगे तो देखोगे कि असीं तुहानूं हर तरह का तकरीबन घर का हर तरह का समान असं प्रोवाइड करते हैं। साढ़े को पहुंचो नाले 28th याद रखना 28th ऑफ दिस मंथ जून नू सैटरडे नू सवेरे 10 बजे असि जी शुरू कर देनी, पहले 100 कस्टमर्स नू असी फ्री गिफ्ट दे रहे हैं। जरूर पहुंचो, अपनी किस्मत जमाओ, तुहानू असी कोशिश करांगे कि असि हर किसी नू कोई ना कोई गिफ्ट जरूर दईए। नाल मैं सारे नूं एक बार फिर कह दवां, अगर इस सारी चीजा नूं इंजॉय करना तुसी अगर उत्थे मिलना सानूं सानूं पहुंचो, ते साडा एड्रेस है 1730 स्टील्स एवन्यू ईस्ट ब्रैम्पटन ईस्टर डील विखे पहुंचो, ते अपने वधिया वधिया लक नूं होर ज्यादा अजमाओ, चंगी चंगी चीजा फिकर लैके जाओ। साडा फोन नंबर है जी 905-909-9094 स्टील्स एवन्यू ते एडवांस दे सिग्नल ते असीं लोकेटेड हां, जदों तुसीं डिक्सी वाल नूं जांदे आ ब्रैमली तों स्टील दे उत्ते ते असीं तुहाडे बिल्कुल सेंटर विच एडवांस ते इंटरसेक्शन दे उत्ते लोकेटेड हां। साडे कोल पहुंचो, इस डील ते वधिया डीलां दे फायदे चुको, तुहानूं आउणा ही पैणा आ, ते जरूर आयो 28th नूं, असीं तुहाडा इंतजार करांगे। थैंक यू सो मच
जी, थैंक यू सो मच अजयपाल बाबा जी। बिल्कुल जान तो पहला तुहानूं दोबारा दस दईए वधिया डील्स तुसीं ग्रैब करनियां ने इंस्टा डील्स दे उत्ते एंड इस वीकेंड के उत्ते 28th नूं ज्वाइन करना बिल्कुल ना भुल्यो, बिकॉज बहुत ही वधिया डील्स तां मिलणगियां ही। नोट रखनी है 1730 स्टील्स एवेन्यू ईस्ट स्टील्स एंड एडवांस बुलेवार्ड इज द मेजर इंटरसेक्शन। थैंक यू सो मच अजयपाल बाबा जी, हैव अ ग्रेट डे।
सारे नूं बहुत बहुत गुड डे
जी। बिल्कुल ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ। ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਜੁੜੇ ਹੋਏ ਸੀ ਅਜੇਪਾਲ ਬਾਵਾ ਜੀ ਫਰੋਮ ਇਨਸਟਾ ਡੀਲਸ ਐਂਡ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਦੇ ਹਾਂ। ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਐਂਡ ਦੇਖ ਰਹੇ ਹੋ ਚੈਨਲ ਵਾਈ, ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਜੀ।
Presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Ottawa today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
Get ready to witness the biggest Arts and Wellness Festival of Mississauga at Celebration Square on June 27th and 28th. Jismein honge star performer Jussie Sidhu and many other chartbuster singers and performers. Enjoy variety of global fusion cuisines, marketplace, kids zone and many more. Raffle giveaways mein GTA diamond rings, Simon's gift cards and much more. To aaiye aur enjoy kijiye the biggest Arts and Wellness Festival of Mississauga at Celebration Square on June 27th and 28th. See you there.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो। 3 साल लई नो ब्याज।
142 कैनेडी रोड, ब्रैम्पटन। 9058747171।
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One-time payments, long-term peace of mind. Just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
Celebrate karo Canada ka 158th birthday full size mein. Canada Day Racing Festival pe Saturday, June 28th at Woodbine Racetrack. It's a free, fun-filled day for the whole family with pony meet and greet starting at 10:30 a.m. and live thoroughbred racing kicking off at 1:05 p.m. Mat miss karna ye 5 thrilling graded stakes races. Canada Day long weekend ki perfect shuruaat with Woodbine Racetrack. Details ke liye visit tjwoodbine.com. For more details, visit woodbine.com.
टेंशन जीटीए, मैसिव सेविंग्स की तैयारी कर लो आज इंस्टा डील तुम्हारे लोकल मिनी वॉलमार्ट 1730 स्टील्स एवेन्यू ईस्ट से स्टील से एडवांस बुलेवार्ड के बिल्कुल नजदीक हर चीज से 50-60% तक की बचत अप्लायंसेज किचन इसेंशियल्स वैक्यूम मेट्रेसेज बेडिंग क्रिब एक्सरसाइज मशीन कोचिंग गुड्स किड्स टॉयज डाइपर्स से इलेक्ट्रिक कार्स तक टीवी भी मिल रहे हैं 50 इंच तो लेके 95 इंच तक अनबिलीवेबल प्राइसेस से जल्दी करो ये हॉट डील्स ज्यादा टाइम ले नहीं है इंस्टा डील्स विजिट करो या फिर कॉल करो 905-909-9400 पे 905-909-9400 से बचत हुई वैरायटी भी सब कुछ एक ही जगह
Imagine. Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure.
African Lion Safari.
You just can't get any closer than this. Begin your adventure today at lionsafari.com.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282। ਤੁਹਾਡੇ ਖੂਬਸੂਰਤ ਵਾਲਾਂ ਦੀ ਚਰਚਾ ਕੁਝ ਇਸ ਤਰ੍ਹਾਂ ਹੋਏਗੀ।
ਰੇਸ਼ਮੀ ਜ਼ੁਲਫੇ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ ਜੇ ਤੁਸੀਂ ਕਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟਸ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਡਾਇਰੈਕਟਲੀ ਅਸੈਸ ਕਰ ਸਕਦੇ ਹੋ ਕੋਈ ਵੀ ਜੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਰੀਚ ਆਊਟ ਕਰਨਾ ਆ ਨੰਬਰ ਟੂ ਕਾਲ ਇਜ਼ 416-475-5000 ਦੈਟ ਇਜ਼ 416-475-5000 ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ ਜਲਦ ਹੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਪਰ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦ ਜੀ ਜੀ ਅਰਵਿੰਦ ਜੀ
ਥੈਂਕ ਯੂ ਸੋ ਮਚ ਜੀ ਜ਼ਰੂਰ ਮੈਂ ਦੱਸਣਾ ਚਾਹੂੰਗਾ ਜੀ ਇੰਡੀਆ ਵਰਸਿਸ ਇੰਗਲੈਂਡ ਜਿਹੜਾ ਟੈਸਟ ਮੈਚ ਚੱਲ ਰਿਹਾ ਉਹਦੇ ਵਿੱਚ ਇੰਗਲੈਂਡ ਦੀ ਪੋਜੀਸ਼ਨ ਮਜ਼ਬੂਤ ਹੋ ਚੁੱਕੀ ਹੈਗੀ ਹੈ ਮਜ਼ਬੂਤ ਹੋ ਚੁੱਕੀ ਹੈ ਦੋ ਵਿਕਟਾਂ ਡਾਊਨ ਹੋ ਚੁੱਕੀਆਂ ਜੀ ਹੁਣ ਇੰਡੀਆ ਕਮ ਬੈਕ ਕਰ ਰਿਹਾ ਆਫਟਰ ਰੇਨ ਡਿਲੇ ਰੇਨ ਕਰਕੇ ਸਟੋਪੇਜ ਕੀਤਾ ਗਿਆ ਸੀ ਉਹਦੇ ਬਾਅਦ ਇੰਡੀਆ ਨੇ ਦੋ ਵਿਕਟਾਂ ਓਪਨਰ ਜਿਹੜਾ ਹੈਗਾ ਕਰੋਲੀ ਨੂੰ ਆਊਟ ਕੀਤਾ ਕ੍ਰਿਸ਼ਨਨ ਨੇ ਤੇ ਫਿਰ ਉਸ ਤੋਂ ਬਾਅਦ ਕਲੀਨ ਬੋਲਡ ਪੋਪ ਨੂੰ ਜਿਹੜਾ ਸੈਂਚੂਰੀਅਨ ਰਹਿ ਚੁੱਕਿਆ ਜੀ ਟੈਸਟ ਮੈਚ ਦਾ ਉਹਨਾਂ ਨੂੰ 8 ਰਨਾਂ ਦੇ 8 ਦੌੜਾਂ ਤੇ ਜਿਹੜਾ ਹੈਗਾ ਕਲੀਨ ਬੋਲਡ ਕਰ ਦਿੱਤਾ ਹੈਗਾ ਜਿਹੜੀ ਵਿਕਟ ਦੂਸਰੀ ਮਿਲ ਚੁੱਕੀ ਹੈ ਇੰਡੀਆ ਦੀ ਹੁਣ ਵਾਪਸੀ ਹੋਈ ਹੈ ਪਰ ਇੰਗਲੈਂਡ ਦੀ ਪੋਜੀਸ਼ਨ ਇੰਗਲੈਂਡ ਦੀ ਜੋ ਬੱਲੇਬਾਜ਼ੀ ਹੈ ਇੰਗਲੈਂਡ ਦਾ ਜੋ ਜਿਹੜਾ ਕਰਾਫ ਹੈਗਾ ਬੱਲੇਬਾਜ਼ੀ ਕਾਫੀ ਡੀਪ ਤੱਕ ਬੈਟਿੰਗ ਕਰਦੇ ਹੈ ਕਹਿ ਸਕਦੇ ਇਟਸ ਲਿਟਲ ਬਿਟ ਈਜ਼ੀ ਬਿਕੋਜ਼ ਪਿਚ ਮੂਵ ਅਪ ਨਹੀਂ ਕਰ ਰਹੀ ਫਿਫਥ ਜਿਹੜਾ ਡੇ ਹੈਗਾ ਜਿਹੜਾ ਹੈਗਾ ਮੂਵ ਅਪ ਨਹੀਂ ਬੋਲਿੰਗ ਜਿਹੜਾ ਹੈਗਾ ਬੋਲਾਂ ਮੂਵ ਅਪ ਨਹੀਂ ਕਰ ਰਹੀਆਂ ਪੁਮਰਾ ਸਾਹਿਬ ਨੇ ਜਿਹੜਾ ਹੈਗਾ ਜ਼ਰੂਰ ਬੋਲਿੰਗ ਵਧੀਆ ਕੀਤੀ ਸ਼ਰਾਜ ਨੇ ਜ਼ਰੂਰ ਵਧੀਆ ਬੋਲਿੰਗ ਕੀਤੀ ਪਰ ਜਿਹੜੀ ਹੈਗੀ ਹੈ ਵਿਕਟਾਂ ਲੈਣ ਦੇ ਵਿੱਚ ਸਫਲ ਨਹੀਂ ਹੋਇਆ 200 ਰਨਾਂ ਤੇ ਵਿਦਆਊਟ ਐਨੀ ਲੋਸ ਜਿਹੜਾ ਇੰਗਲੈਂਡ ਕਰ ਚੁੱਕਿਆ ਸੀ ਲੇਕਿਨ ਉਸ ਤੋਂ ਬਾਅਦ ਇੰਗਲੈਂਡ ਦੀਆਂ ਸੀਰੀਜ਼ ਇੰਗਲੈਂਡ ਦੀਆਂ ਦੋ ਵਿਕਟਾਂ ਜਿਹੜੀਆਂ ਹੈਗੀਆਂ ਆਫਟਰ ਦਾ ਡਿਲੇ ਜਦੋਂ ਵੀ ਕਿਹਾ ਜਾਂਦਾ ਕਿ ਟੈਸਟ ਕ੍ਰਿਕਟ ਦੇ ਵਿੱਚ ਕੋਈ ਸਟੋਪੇਜ ਆਫ ਦਾ ਪਲੇ ਹੁੰਦਾ ਤਾਂ ਖਾਸ ਕਿ ਬੈਟਸਮੈਨ ਵਾਸਤੇ ਖਾਸ ਕਿ ਜਿਹੜੇ ਬੱਲੇਬਾਜ਼ ਆ ਉਹਨਾਂ ਦੀ ਕੰਸੈਂਟਰੇਸ਼ਨ ਲੈਵਲ ਦੇ ਵਿੱਚ ਜ਼ਰੂਰ ਥੋੜੀ ਬਹੁਤੀ ਕਮੀ ਆਉਂਦੀ ਹੈਗੀ ਆ ਹੁਣ ਇੰਗਲੈਂਡ ਦੇ ਵੈਟਰਨ ਪਲੇਅਰ ਜੋ ਰੂਟ ਖੇਲ ਰਹੇ ਆ ਜੋ ਰੂਟ ਨੂੰ ਈਜ਼ਲੀ ਇੰਡੀਆ ਆਊਟ ਕਰਦਾ ਤਾਂ ਜ਼ਰੂਰ ਇਹ ਕਹਿ ਸਕਦੇ ਆ ਕਿ ਮੈਚ ਹੁਣ ਇੰਡੀਆ ਦੀ ਪਕੜ ਦੇ ਵਿੱਚ ਆ ਸਕਦਾ ਹੈਗਾ ਪਰ ਇੰਗਲੈਂਡ ਨੂੰ ਸਿਰਫ ਹੁਣ 166 ਰਨ 66 ਦੌੜਾਂ ਚਾਹੀਦੀਆਂ ਹੈਗੀਆਂ ਟੈਸਟ ਮੈਚ ਇੱਕ ਤਰ੍ਹਾਂ ਦਾ ਇੰਟਰਸਟਿੰਗ ਰੂਪ ਦੇ ਵਿੱਚ ਜਾ ਰਿਹਾ। ਹੁਣ ਜੋ ਰੂਟ ਬੈਟਿੰਗ ਕਰਨ ਆ ਰਿਹਾ ਜੀ, ਇਹਨਾਂ ਨੇ 154 ਮੈਚ 13,036 ਰਨ ਬਣਾਏ ਹੋਏ ਆ। ਜਿਹੜੇ ਹੈਗੇ ਆ ਬਹੁਤ ਵੈਟਰਨ ਜਿਹੜੇ ਹੈਗੇ ਆ ਟੈਸਟ ਕ੍ਰਿਕਟ ਹੈ, ਐਂਡ ਹੀ ਨੋਜ਼ ਹਾਊ ਟੂ ਪਲੇ ਇਨ ਇੰਗਲਿਸ਼ ਕੰਡੀਸ਼ਨ। ਇਹ ਟਿਪੀਕਲ ਇੰਗਲਿਸ਼ ਕੰਡੀਸ਼ਨ ਨਹੀਂ ਰਹਿ ਚੁੱਕੀਆਂ ਹੈਗੀਆਂ, ਟਿਪੀਕਲੀ ਬੈਟਿੰਗ ਪੈਰਾਡਾਈਸ ਹੈਗੀ ਹੈ। ਪਿਚ ਇਜ਼ ਲਾਈਕ ਅ ਫਲੈਟ ਡੈਕ, ਜਿਸ ਤਰ੍ਹਾਂ ਦੀ ਟਿਪੀਕਲ ਬੈਂਗਲੁਰੂ ਦੀ ਪਿਚ ਹੈਗੀ ਹੈ, ਅਹਿਮਦਾਬਾਦ ਦੀ ਪਿਚ ਹੈ, ਉਸ ਤਰ੍ਹਾਂ ਦੀ ਪਿਚ ਹੈਗੀ ਹੈ। ਇੱਥੇ ਜਿਹੜਾ ਹੈਗਾ ਕਿਆ ਅਨਟੈਂਪ ਇੰਡੀਆ ਈਜ਼ੀ ਵਿਕਟ ਕਰ ਸਕਦੇ ਆ। ਇਹ ਪਹਿਲਾ ਟੈਸਟ ਮੈਚ ਹੈਗਾ ਸ਼ੁਭਨਮ ਗਿੱਲ ਦਾ ਐਜ਼ ਏ ਕੈਪਟਨ, ਕਿਆ ਇਹ ਪਹਿਲੇ ਟੈਸਟ ਮੈਚ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਆ। ਲੇਕਿਨ ਇਸ ਟੈਸਟ ਮੈਚ ਦੇ ਵਿੱਚ ਇੱਕ ਖਾਸੀਅਤ ਗੱਲ ਹੈਗੀ ਆ ਕਿ ਟ੍ਰੈਡੀਸ਼ਨਲੀ ਜਿਹੜਾ ਟੈਸਟ ਕ੍ਰਿਕਟ ਖੇਲਿਆ ਜਾ ਰਿਹਾ, ਇਹ ਬਹੁਤ ਸਾਲਾਂ ਬਾਅਦ, ਬਹੁਤ ਦਿਨਾਂ ਬਾਅਦ ਮੈਂ ਕਹਿਣਾ ਚਾਹੂੰਗਾ, ਫਿਫਥ ਡੇ ਦੇ ਵਿੱਚ ਗਿਆ ਹੈਗਾ। ਇੰਟਰਸਟਿੰਗਲੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ, 99 ਦੇ ਦਸ਼ਕ ਦੇ ਵਿੱਚ ਜਦੋਂ ਅਸੀਂ ਉਸ ਤਰ੍ਹਾਂ ਦੇ ਟੈਸਟ ਕ੍ਰਿਕਟ ਦੇਖੇ ਹੈਗੇ ਆ, ਟੈਸਟ ਮੈਚਿਸ ਦੇਖੇ ਹੈਗੇ ਆ, ਤੇ ਉਹਦੇ ਵਿੱਚ ਜ਼ਰੂਰ ਫਿਫਥ ਡੇ ਤੱਕ ਗਏ ਹੈਗੇ ਆ। ਲੇਕਿਨ ਰੀਸੈਂਟ ਪਾਸਟ ਦੇ ਵਿੱਚ 3-3 ਡੇ ਦੇ ਵਿੱਚ ਟੈਸਟ ਕ੍ਰਿਕਟ ਖਤਮ ਹੋਇਆ ਮੈਚ। ਡਕਟ ਬਹੁਤ ਵਧੀਆ ਖੇਡ ਰਿਹਾ, ਉਹ ਇੱਕ ਰਨ ਬਾਲ ਖੇਡਿਆ, 119 ਦੌੜਾ ਬਣਾ ਕੇ 137 ਗੇਂਦਾਂ ਦੇ ਵਿੱਚੋਂ ਉਹਨਾਂ ਨੇ ਜਿਹੜੀਆਂ ਬਣਾਏ ਹੈਗੇ ਆ। ਹੀ ਇਜ਼ ਕ੍ਰੀਏਟਿੰਗ ਏ ਮੋਮੈਂਟਮ ਦੈਟ ਦ ਟਾਰਗੇਟ ਸ਼ੁਡ ਬੀ ਅਚੀਵਡ ਇਨ ਵਿਦ ਈਜ਼। ਇਹ ਜ਼ਰੂਰ ਹੈ ਜੀ, ਉਹ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਆ ਰੋਟੇਸ਼ਨ ਸਟ੍ਰਾਈਕਸ ਦੀ ਰੋਟੇਸ਼ਨ ਕਰੀ ਜਾ ਰਹੇ ਹੈ। ਹੀ ਇਜ਼ ਹਿਟਿੰਗ ਫੋਰਸ ਆਫਟਰ ਏ ਰੈਗੂਲਰ ਇੰਟਰਵਲਸ, ਇਹਦੇ ਕਰਕੇ ਆ 51 ਓਵਰ ਰਹਿ ਚੁੱਕਿਆ ਜੀ, 51 ਓਵਰ ਰਹਿ ਚੁੱਕੇ ਆ, ਲੇਕਿਨ 160 ਰਨ 51 ਓਵਰ ਦੇ ਵਿੱਚ ਬਹੁਤ ਈਜ਼ੀਲੀ ਪੈ ਸਕਦੇ ਹੈਗੇ। ਟਾਈਮ ਇੰਗਲੈਂਡ ਦੇ ਕੋਲ ਬਿਲਕੁਲ ਹੈਗਾ, ਪਰ ਵੈਦਰ ਕੰਡੀਸ਼ਨਸ ਉਸ ਤਰ੍ਹਾਂ ਦੀ ਪ੍ਰੋਸੀਡ ਨਹੀਂ ਕਰ ਰਹੇ ਹੈਗੇ। ਇੰਡੀਆ ਨੀਡਸ ਕੁਇਕ ਵਿਕਟ, ਮੈਨੂੰ ਲੱਗਦਾ ਕਿ ਇੰਡੀਆ ਵਾਸਤੇ ਹੁਣ ਅਪਹਿਲ ਟਾਸਕ ਹੋ ਚੁੱਕਿਆ ਟੂ ਸੇਵ ਦਿਸ ਟੈਸਟ ਮੈਚ, ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ। ਆਲਮੋਸਟ ਇੱਕ ਤਰ੍ਹਾਂ ਦੀ ਸਰਟਨਟੀ ਹੈਗੀ ਹੈ, ਪਰ ਇਟ ਡਿਪੈਂਡਸ ਅਪੋਨ ਕਿ ਪੁਮਰਾ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਬੋਲਿੰਗ ਕਰ ਰਿਹਾ ਹੈਗਾ। ਜ਼ਰੂਰ ਹੈ ਜੀ, ਇੱਕ ਇੰਟਰਸਟਿੰਗ ਜਿਹੜਾ ਮੈਚ ਹੈਗਾ ਜਿਹੜਾ ਚੱਲ ਰਿਹਾ ਹੈਗਾ। ਜ਼ਰੂਰ ਮੈਂ ਦੱਸਣਾ ਚਾਹੂੰਗਾ ਜਿਹੜੀਆਂ ਖਬਰਾਂ ਜਿਹੜੀਆਂ ਅਸੀਂ ਲੈ ਕੇ ਆ ਰਹੇ ਹੈਗੇ ਆ, ਪਹਿਲੇ ਘੰਟੇ ਦੇ ਵਿੱਚ ਅਸੀਂ ਜ਼ਰੂਰ ਕੀਤਾ ਹੈਗਾ, ਮੈਂ ਜ਼ਰੂਰ ਦੱਸਣਾ ਚਾਹੂੰਗਾ ਬ੍ਰੈਂਪਟਨ ਦਾ ਰੁੱਖ ਜਿਹੜਾ ਕੀਤਾ ਜਾਵੇ ਤਾਂ ਬ੍ਰੈਂਪਟਨ ਦੇ ਵਿੱਚ ਆਊਟਰੇਜ ਰਿਹਾ ਜੀ ਕੱਲ, ਲਗਭਗ 1600 ਕਸਟਮਰ ਜਿਹੜੇ ਇੰਪੈਕਟ ਕੀਤੇ ਆ ਜੀ ਅਮਿਡ ਹੀਟ ਵੇਵ ਜਿਹੜਾ ਹੈਗਾ ਸੀ ਜਿਹੜਾ ਕੱਲ ਚੱਲਿਆ, ਤਾਂ ਬ੍ਰੈਂਪਟਨ ਦੇ ਵਿੱਚ 1600 ਕਸਟਮਰ ਜਿਹੜੇ ਇੰਪੈਕਟ ਕੀਤੇ ਆ ਜੀ, ਪਾਵਰ ਆਊਟਰੇਜ, ਪਾਵਰ ਇਲੈਕਟ੍ਰਿਸਿਟੀ ਆਊਟਰੇਜ ਰਹੀ ਹੈ ਕੱਲ। ਇਲੈਕਟ੍ਰਾ ਜਿਹੜੀ ਕੰਪਨੀ ਹੈਗੀ ਆ ਉਹਨੇ ਕਿਹਾ ਕਿ ਜਿਹੜੀ ਹੈਗੀ ਹੈ ਪਾਵਰ ਰਿਸਟੋਰ ਕੀਤੀ ਗਈ ਹੈ ਟੂ ਦਾ ਕਸਟਮਰ ਇਨ ਬ੍ਰੈਂਪਟਨ ਅਰਾਊਂਡ 6:45 PM ਜਿਹੜਾ ਕੱਲ ਦਾ ਟਾਈਮ ਹੈ। ਉਹਨਾਂ ਨੇ ਇਹ ਕਿਹਾ ਕਿ ਐਨੀਵਨ ਜਿਹੜਾ ਕੋਈ ਵੀ ਜਿਹੜਾ ਘਰ ਪਾਵਰ ਉੱਥੇ ਪਾਵਰ ਆਊਟਰੇਜ ਹੈਗਾ, ਤੁਸੀਂ ਕਾਲ ਕਰ ਸਕਦੇ ਹੋ 1-833 ਇਲੈਕਟ੍ਰਾ ਤੇ ਕਾਲ ਕਰ ਸਕਦੇ ਹੋ। ਮੈਂ ਦੱਸਣਾ ਚਾਹੂੰਗਾ ਕਿ 1600 ਘਰ ਤੇ ਬਿਜ਼ਨਸਿਸ ਜਿਹੜੇ ਕੱਲ ਪਾਵਰ ਤੋਂ ਵਿਦਆਊਟ ਸੀ, ਬ੍ਰੈਂਪਟਨ ਦੇ ਵਿੱਚ ਹੀਟ ਵੇਵ ਸੀ ਸਿਟੀ ਦੇ ਵਿੱਚ, ਤੇ ਇਹ ਖਾਸ ਕੀ ਜਿਹੜਾ ਹੈਗਾ ਜਿਹੜਾ ਮੈਂ ਦੱਸਣਾ ਚਾਹੁੰਗਾ, ਇਲੈਕਟ੍ਰਾ ਨੇ ਦੱਸਿਆ ਕਿ ਬਲੈਕ ਆਊਟ ਜਿਹੜਾ ਹੈਪਨ ਕੀਤਾ ਜੀ 4:30 ਕੱਲ ਸ਼ਾਮ ਨੂੰ, ਖਾਸ ਕੀ ਕਮਿਊਨਿਟੀਜ਼ ਇਨ ਨੌਰਥ ਦੇ ਵਿੱਚ ਤੇ ਨੌਰਥ ਆਫ ਹਾਈਵੇ 407, ਇਹ ਖਾਸ ਕੀ ਕੋਲ ਜਿਹੜਾ ਹੋਰੰਟਾਰੀਓ ਸਟਰੀਟ ਦੇ ਕੋਲ ਬ੍ਰੈਂਪਟਨ, ਖਾਸ ਕੀ 1605 ਜਿਹੜੇ ਕਸਟਮਰਸ ਹੈਗੇ ਆ, 1605 ਕਸਟਮਰਸ ਹੈ ਇਹ ਇੰਪੈਕਟ ਕੀਤੇ ਗਏ। ਏਰੀਆ ਆਫ ਸਟੀਲ ਐਵਨਿਊ ਤੇ 407 ਤੇ ਮੈਗਲੋਗਿਨ ਰੋਡ ਐਂਡ ਕੈਨੇਡੀ ਰੋਡ ਸਾਊਥ ਹੀਟ ਵੇਵਸ ਨੇ ਜਿਹੜਾ ਹੈਗਾ ਕੱਲ ਬਹੁਤ ਜ਼ਿਆਦਾ ਸਕਰੋਚਿੰਗ ਜਿਹੜਾ ਹੀਟ ਸੀ। ਖਾਸ ਕੀ ਇਲੈਕਟ੍ਰਾ ਨੇ ਕਿਹਾ ਕਿ ਇਹ ਜਿਹੜਾ ਬਲੈਕਆਊਟ ਹੋਇਆ ਇਜ਼ ਏ ਅੰਡਰ ਡਿਟਰਮਾਈਂਡ ਪ੍ਰੋਬਲਮ ਹੈ, ਅੰਡਰ ਇਨਵੈਸਟੀਗੇਸ਼ਨ ਦੇ ਤਹਿਤ ਅਸੀਂ ਕਰਨੇ ਹੈਗੇ ਆ। ਰਿਪੇਅਰ ਕਰਿਊ ਨੇ ਡਿਸਪੈਚ ਕੀਤਾ ਗਿਆ ਹੈਗਾ, ਇਲੈਕਟ੍ਰਾ ਸਰ ਦਾ ਦੱਸ ਰਿਹਾ ਕਿ ਜਿਹੜੀ ਹੈਗੀ ਪਾਵਰ ਰਿਟਰਨ ਹੋ ਗਈ। ਇਹ ਜਿਹੜੀ ਗੱਲਬਾਤ ਕੀਤੀ ਹੈ ਇਨਵਾਇਰਮੈਂਟਲ ਕੈਨੇਡਾ ਨੇ ਕੱਲ ਜਿਹੜੀ ਇਸ਼ੂ ਕੀਤੀ ਸੀ ਹੀਟ ਵੇਵ, ਖਾਸ ਕੀ ਬ੍ਰੈਂਪਟਨ ਦੇ ਵਿੱਚ ਐਕਸਪੈਕਟ ਕੀਤਾ ਸੀ ਇਹ ਖਾਸ ਕੀ ਮੰਗਲਵਾਰ ਦੀ ਰਾਤ ਤੱਕ ਰਹੇਗਾ, ਤੇ ਹੋ ਸਕਦਾ ਹੈ ਕਿ ਇਹਦੀ ਐਕਸਟੈਂਸ਼ਨ ਵੈਨਸਡੇ ਬੁੱਧਵਾਰ ਤੱਕ ਹੋ ਜਾਵੇ। ਜੀਤਾ ਨੇ ਜੀ।
ਜੀ ਬਿਲਕੁਲ ਅਰਵਿੰਦ ਜੀ, ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
ਬਹੁਤ ਬਹੁਤ ਸ਼ੁਕਰੀਆ ਜੀ, ਔਰ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਚੈਨਲ ਵਾਈ ਦੇ ਉੱਤੇ, ਰੇਡੀਓ ਵਾਈ ਦੇ ਉੱਤੇ ਔਰ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਵੈਸੇ ਤੇ ਮਿਡਵੀਕ ਨਿਊਜ਼ ਰੂਮ ਤੋਂ ਸਾਰੀਆਂ ਖ਼ਬਰਾਂ ਸਾਡੀ ਟੀਮ ਤੁਹਾਡੇ ਲਈ ਪੇਸ਼ ਕਰਦੀ ਹੈ, ਬਟ ਐਜ਼ ਅ ਗਰੁੱਪ ਐਡੀਟਰ ਮੈਂ ਕੋਸ਼ਿਸ਼ ਕਰਦਾ ਕਿ ਜਿਹੜੀਆਂ ਕੁਝ ਲੇਟੈਸਟ ਨਿਊਜ਼ ਪਿਛਲੇ 24 ਘੰਟਿਆਂ ਦੇ ਵਿੱਚ ਹੋਈਆਂ ਨੇ, ਸੋ ਲਾਸਟ 24 ਆਵਰਸ ਦੇ ਵਿੱਚ ਜਿਹੜੀਆਂ ਨਿਊਜ਼ ਹੋਈਆਂ ਨੇ ਉਹ ਤੁਹਾਡੇ ਲਈ ਪੇਸ਼ ਕਰੀਏ ਔਰ ਕੁਝ ਖਾਸ ਨਿਊਜ਼ ਦੇ ਉੱਤੇ ਕੁਝ ਆਪਣੇ ਐਨਾਲਿਸਿਸ ਵੀ ਜ਼ਰੂਰ ਐਜ਼ ਅ ਗਰੁੱਪ ਐਡੀਟਰ ਤੁਹਾਡੇ ਲਈ ਪੇਸ਼ ਕਰੀਏ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਹੈਗਾ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਅੱਜ ਦੋ ਚੀਜ਼ਾਂ ਦੇ ਉੱਤੇ ਮੈਂ ਗੱਲ ਕਰਾਂਗਾ। ਇੱਕ ਹੈਗਾ ਕਿ ਜਿਹੜੇ ਇੰਟਰਸਟ ਰੇਟਸ ਨੇ ਉਹਦੇ ਉੱਤੇ ਗੱਲ ਕਰਾਂਗਾ, ਔਰ ਜੋ ਨਵੇਂ ਨੰਬਰ ਇਨਫਲੇਸ਼ਨ ਦੇ ਮਹਿੰਗਾਈ ਦੇ ਆਏ ਨੇ ਉਹਦੇ ਤੇ ਗੱਲ ਕਰਾਂਗਾ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇੱਕ ਵਾਈ ਮੀਡੀਆ ਦੀ ਇੱਕ ਸਪੈਸ਼ਲ ਰਿਪੋਰਟ ਕੈਨੇਡਾ ਦੀ ਧਰਤੀ ਦੇ ਉੱਤੇ ਜੋ 23 ਜੂਨ 1985। ਵੈਸੇ ਤਾਂ ਮੈਂ ਇੱਕ ਪ੍ਰੋਗਰਾਮ ਪਹਿਲਾਂ ਵੀ ਤੁਹਾਡੇ ਲਈ ਕਰ ਚੁੱਕਾ ਹੈ ਇਹਦੇ ਉੱਤੇ, 23 ਜੂਨ 1985 ਏਅਰ ਇੰਡੀਆ ਬੋਮਬਿੰਗ ਦੇ ਉੱਤੇ। ਮੈਂ ਕਿਹਾ ਸੀਗਾ ਕਿ ਡਿਟੇਲ ਦੇ ਵਿੱਚ ਜਦੋਂ ਟਾਈਮ ਲੱਗੇਗਾ, ਤੇ ਕਿਉਂਕਿ ਹਰ ਸਾਲ ਹੀ ਇਹਦੇ ਤੇ ਪ੍ਰੋਗਰਾਮਿੰਗ ਅਸੀਂ ਕਰਦੇ ਹਾਂ ਔਰ ਬਹੁਤ ਸਾਰੇ ਮੇਨ ਸਟ੍ਰੀਮ ਦੇ ਮੀਡੀਆ ਅਦਾਰੇ ਵੀ ਕਰਦੇ ਨੇ, ਸੋ ਮੈਂ ਇਹਦੇ ਬਾਰੇ ਜ਼ਿਕਰ ਕਰਾਂਗਾ ਹੁਣੇ ਅੱਜ ਅੱਗੇ ਚੱਲ ਕੇ ਇਸ ਪ੍ਰੋਗਰਾਮ ਦੇ ਵਿੱਚ। ਔਰ ਵਾਂਸ ਅਗੇਨ ਵੀ ਆਰ ਪੇਇੰਗ ਆਰ ਟ੍ਰਿਬਿਊਟ ਟੂ ਦਾ ਵਿਕਟਮਸ ਆਫ ਏਅਰ ਇੰਡੀਆ ਬੋਮਬਿੰਗ ਟ੍ਰੈਜਡੀ। ਇਹ ਕੈਨੇਡਾ ਦੀ ਧਰਤੀ ਦੇ ਉੱਤੇ ਵਰਸਟ ਮਾਸਟ ਮਰਡਰ ਦਾ ਇਹ ਈਵੈਂਟ ਸੀਗਾ, ਬਿਗੈਸਟ ਟੈਰਰਿਸਟ ਅਟੈਕ ਔਨ ਕੈਨੇਡੀਅਨ ਸੋਇਲ, ਬਹੁਤ ਸਾਰੀਆਂ ਚੀਜ਼ਾਂ ਅਸੀਂ ਕਹਿ ਰਹੇ ਹਾਂ, ਸੋ ਇਹਦੇ ਬਾਰੇ ਗੱਲ ਕਰਾਂਗਾ। ਔਰ ਮੇਨ ਸਟ੍ਰੀਮ ਦੇ ਵਿੱਚ ਬੜੀਆਂ ਸਾਰੀਆਂ ਡਾਕੂਮੈਂਟਰੀਜ਼ ਹਰ ਸਾਲ ਆਉਂਦੀਆਂ ਨੇ, ਇਸ ਸਾਲ ਵੀ ਆਈ, CBC ਨੇ ਇੱਕ ਹੋਰ ਨਵੀਂ ਡਾਕੂਮੈਂਟਰੀ ਦਿੱਤੀ, ਇਸ ਵਾਰ ਓਮਨੀ ਟੈਲੀਵਿਜ਼ਨ ਨੇ ਵੀ ਦਿੱਤੀ। ਔਰ ਕਿਉਂਕਿ ਮੈਨੂੰ ਵੀਕਐਂਡ ਦੇ ਉੱਤੇ ਮੌਕਾ ਨਹੀਂ ਸੀ ਮਿਲਿਆ, ਮੈਂ ਬਿਜ਼ੀ ਸੀਗਾ, ਬਟ ਬਹੁਤ ਲੋਕਾਂ ਨੇ ਕਿਹਾ ਕਿ ਤੁਸੀਂ ਜਿਹੜੀ CBC ਦੀ ਡਾਕੂਮੈਂਟਰੀ ਆ ਜ਼ਰੂਰ ਦੇਖਣਾ। ਮੈਂ ਦੇਖੀ CBC ਦੀ ਡਾਕੂਮੈਂਟਰੀ, ਔਰ ਮੈਂ ਦੇਖਣ ਤੋਂ ਪਹਿਲਾਂ ਹੀ ਬਿਨਾਂ ਵੱਡੇ ਬੋਲ ਬੋਲੇ ਮੈਂ ਕੱਲ੍ਹ ਹੀ ਕਹਿ ਦਿੱਤਾ ਸੀਗਾ ਕਿ ਇਸ ਤੋਂ ਬਿਹਤਰ, ਮੈਂ ਫਿਰ ਅੱਜ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਕਿ ਇਸ ਤੋਂ ਬਿਹਤਰ ਜਿਹੜੀ ਡਾਕੂਮੈਂਟਰੀ ਉਹ ਬਿਲਕੁਲ ਅਸੀਂ ਇੱਥੇ ਵਾਈ ਮੀਡੀਆ ਦੇ ਉੱਤੇ ਬਣਾ ਸਕਦੇ ਹਾਂ। ਲੇਕਿਨ ਉਹਦੇ ਕੀ ਕਾਰਨ ਨੇ, ਕੀ ਬਣਾ ਰਹੇ ਹਾਂ, ਕੀ ਕਰ ਰਹੇ ਹਾਂ, ਉਹ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਿਕਰ ਕਰਾਂਗਾ ਇਹਦੇ ਬਾਰੇ ਥੋੜਾ ਜਿਹਾ। ਅੱਛਾ, ਇਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਇਰਾਨ ਔਰ ਇਜ਼ਰਾਇਲ ਦੇ ਵਿੱਚ ਜਿਹੜਾ ਕੰਫਲਿਕਟ ਹੈ, ਸੀਜ਼ ਫਾਇਰ ਹੈ ਨਹੀਂ ਹੈ, ਇਟਸ ਅ ਫ੍ਰੈਜਾਈਲ ਸੀਜ਼ ਫਾਇਰ, ਦ ਸਿਚੁਏਸ਼ਨ ਇਜ਼ ਸਟਿਲ ਕੁਆਇਟ ਟੈਂਸ, ਅਜੇ ਅਸੀਂ ਕਹਿ ਨਹੀਂ ਸਕਦੇ। ਡੋਨਲਡ ਟਰੰਪ ਸਾਹਿਬ ਨੇ ਜ਼ਰੂਰ ਕਿਹਾ ਮੰਡੇ ਸ਼ਾਮ ਨੂੰ ਡੋਨਲਡ ਟਰੰਪ ਸਾਹਿਬ ਦਾ ਐਲਾਨ, ਫਿਰ ਟਿਊਜ਼ਡੇ ਮਾਰਨਿੰਗ ਨੂੰ ਇਜ਼ਰਾਇਲ ਔਰ ਇਰਾਨ ਦਾ ਕੀ ਐਲਾਨ ਆਇਆ ਔਰ ਕੀ ਤਾਜ਼ਾ ਸਥਿਤੀ ਹੈ ਔਰ ਅੱਗੇ ਕੀ ਹੋ ਸਕਦਾ ਹੈ, ਕੀ ਪੋਸੀਬਲ ਸਿਨੈਰੀਓਜ਼ ਨੇ, ਆਈਲ ਡਿਸਕਸ ਦੈਟ ਇਨ ਇਰਾਨ ਇਜ਼ਰਾਇਲ ਕੰਫਲਿਕਟ ਐਂਡ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਦੁਨੀਆਂ ਭਰ ਦੇ ਲੀਡਰਸ ਇੰਕਲੂਡਿੰਗ ਸਾਡੇ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਸਾਰੇ ਹੇਗ ਦੇ ਵਿੱਚ, ਔਰ ਹੇਗ ਕਿਉਂ ਪਹੁੰਚੇ ਨੇ ਸਾਰੇ ਵਰਲਡ ਲੀਡਰਸ ਮਾਰਕ ਕਾਰਨੀ, ਡੋਨਲਡ ਟਰੰਪ ਔਰ ਲੀਡਰਸ, ਕਿਉਂਕਿ ਨੈਟੋ ਦਾ ਸਮਿਟ ਉੱਤੇ ਹੋ ਰਿਹਾ। ਨੈਟੋ ਦੇ ਸਮਿਟ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਏਜੰਡਾ ਦੇ ਉੱਤੇ ਹੈਗਾ, ਬਟ ਨੈਟੋ ਇਜ਼ ਮੇਨਲੀ ਅ ਮਿਲਟਰੀ ਅਲਾਇੰਸ, ਜਿਸ ਤਰ੍ਹਾਂ G7 ਹੈ, G20 ਹੈ, ਦੇ ਆਰ ਨਾਟ ਮਿਲਟਰੀ ਅਲਾਇੰਸ, ਦੇ ਆਰ ਮੋਰ ਆਫ ਅ ਇਕਨੋਮਿਕ ਅਲਾਇੰਸ। ਸੋ ਇਹ ਜਿਹੜਾ ਨੈਟੋ ਹੈ ਇਟਸ ਅ ਮਿਲਟਰੀ ਅਲਾਇੰਸ, ਸੋ ਇਹ ਮਿਲਟਰੀ ਅਲਾਇੰਸ ਕਦੋਂ ਬਣਿਆ, ਕੀ ਹੈ ਇਹਦੇ ਬਾਰੇ, ਜੇ ਵਕਤ ਨੇ ਇਜਾਜ਼ਤ ਦਿੱਤੀ ਥੋੜਾ ਜ਼ਰੂਰ ਦੱਸ ਦਿਆਂਗੇ ਬੈਕਗਰਾਉਂਡ, ਹਮੇਸ਼ਾ ਅਸੀਂ ਇਹਦੇ ਬਾਰੇ ਚਰਚਾ ਕਰਦੇ ਰਹਿੰਦੇ ਹਾਂ। ਲੇਕਿਨ ਨੈਟੋ ਦੇ ਇਸ ਅਲਾਇੰਸ ਦੇ ਵਿੱਚ ਇਸ ਵਾਰ ਕੀ ਹੈ, ਏਜੰਡਾ ਦੇ ਉੱਤੇ ਕੀ ਹੈਗਾ, ਔਰ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਵੀ ਕੀ ਗੱਲ ਕਰਨਗੇ, ਇਹ ਮੈਂ ਅੱਗੇ ਚੱਲ ਕੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਪੇਸ਼ ਕਰਾਂਗਾ। ਇਸ ਤੋਂ ਇਲਾਵਾ ਗੱਲ ਕਰਾਂਗੇ ਅਸੀਂ ਵਾਈ ਮੀਡੀਆ ਬਿਗ ਸ਼ਾਟ ਕ੍ਰਿਕਟ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ, ਫੀਲਡ ਹਾਕੀ ਦੀ ਅਪਡੇਟ ਸ਼ੇਅਰ ਕਰਾਂਗੇ। ਮੈਂ ਸਮਝਦਾ ਕਿ ਇੰਡੀਆ ਮਿਸਡ ਐਨ ਓਪਰਚੁਨਿਟੀ, ਕਿਉਂਕਿ ਖੇਲ ਦੇ ਚੌਥੇ ਦਿਨ ਲਗਭਗ ਅੱਧਾ ਘੰਟਾ 45 ਮਿੰਟ ਜਿਹੜਾ ਖੇਲ, ਕਿਤੇ ਨਾ ਕਿਤੇ ਇੰਡੀਆ ਡਿਫੈਂਸਿਵ ਮੋਡ ਚਲਾ ਗਿਆ, ਮੈਚ ਨੂੰ ਬਚਾਉਣ ਲੱਗ ਪਿਆ, ਜਦਕਿ ਮੈਚ ਨੂੰ ਜਿੱਤਣ ਵਾਸਤੇ ਖੇਲਣਾ ਚਾਹੀਦਾ ਸੀ। ਸੋ ਤਕਰੀਬਨ 3.5 ਦਿਨ ਤੱਕ ਦਾ ਖੇਲ ਇੰਗਲੈਂਡ ਨੇ ਵਧੀਆ ਖੇਲਿਆ, ਇੰਡੀਆ ਨੇ ਵੀ ਬਹੁਤ ਵਧੀਆ ਖੇਲਿਆ। ਮਤਲਬ ਰਿਸ਼ਭ ਪੰਥ ਯੂ ਸਕੋਰਡ ਸੈਂਚਰੀਜ਼ ਇਨ ਬੋਥ ਦਾ ਇਨਿੰਗਸ, ਔਰ ਕੇ ਐਲ ਰਾਹੁਲ ਨੇ ਸੈਕਿੰਡ ਇਨਿੰਗ ਸੈਂਚਰੀ ਬਣਾਈ, ਫਸਟ ਇਨਿੰਗ ਦੇ ਵਿੱਚ ਖੁਦ ਕਪਤਾਨ ਸਾਹਿਬ ਦੀ ਸੈਂਚਰੀ ਹੈਗੀ, ਇਟਸ ਨਾਟ ਦੈਟ ਇੰਡੀਆ ਡਿਡਨਟ ਪਲੇ ਵੈਲ, ਹਾਂ ਬੋਲਿੰਗ ਦੇ ਵਿੱਚ ਹਲਕੇ ਜੇ ਦੇਰ ਹੈਵ ਬੀਨ ਚਿੰਕਸ ਇਨ ਬੋਲਿੰਗ ਅਟੈਕ, ਵੀ ਕੈਨ ਡਿਸਕਸ ਦੈਟ, ਜਸਪ੍ਰੀਤ ਬੁਮਰਾਹ ਵਾਸ ਇਫੈਕਟਿਵ, ਬਟ ਅਦਰ ਦੈਨ ਜਸਪ੍ਰੀਤ ਬੁਮਰਾਹ ਦੇ ਸਾਥ ਦੇਣ ਲਈ ਉਸ ਤਰ੍ਹਾਂ ਦਾ ਲੀਥਲ ਅਟੈਕ ਨਹੀਂ ਸੀਗਾ, ਬਟ ਇੰਗਲੈਂਡ ਕੋਲ ਵੀ ਨਹੀਂ ਸੀਗਾ, ਵਿਕਟ ਹੀ ਉਸ ਤਰ੍ਹਾਂ ਦੀ ਸੀਗੀ, ਕਿਆ ਇੰਗਲੈਂਡ ਵੀ ਤਾਂ ਮਤਲਬ ਜੇਮੀ ਐਂਡਰਸਨ ਨਹੀਂ ਹੈ, ਸਟੂਅਰਟ ਬਰਾਡ ਨਹੀਂ ਹੈ, ਸੋ ਇੰਗਲੈਂਡ ਕੋ ਵੀ ਬਰਾਡ ਔਰ ਜੇਮੀ ਐਂਡਰਸਨ ਵਰਗੇ ਗੇਂਦਬਾਜ਼ ਨਹੀਂ ਹੈਗੇ, ਕ੍ਰਿਸ ਵੋਕਸ ਵੀ ਉਸ ਲੈਵਲ ਤੱਕ ਜੋ ਉਹਨਾਂ ਦੀ ਯੂਜਲੀ ਹੁੰਦੀ ਹੈ ਬੋਲਿੰਗ ਨਜ਼ਰ ਨਹੀਂ ਆਏ, ਠੀਕ ਹੈ, ਸੋ ਆਈ ਥਿੰਕ ਕਿਤੇ ਨਾ ਕਿਤੇ ਥੋੜੀ ਜਿਹੀ ਗੜਬੜ ਉੱਥੇ ਇੱਕ ਅੱਧਾ ਪੌਣਾ ਘੰਟੇ ਦੀ ਸਟ੍ਰੈਟਜੀ ਦੇ ਵਿੱਚ ਰਹਿ ਗਈ, ਗੇਮ ਉਹਦਾ ਗੇਮ ਤੇ ਅਸਰ ਹੋਇਆ, ਔਰ ਇੰਗਲੈਂਡ ਫੁੱਲ, ਆਈ ਡੋਂਟ ਵਾਂਟ ਟੂ ਟੇਕ ਅਵੇ ਐਨੀਥਿੰਗ ਫਰੋਮ ਇੰਗਲੈਂਡ, ਸੋ ਉਹਦੀ ਵੀ ਗੱਲ ਅਸੀਂ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਕਮਿਊਨਿਟੀ ਦੀ ਬਹੁਤ ਸਾਰੀ ਚਰਚਾਵਾਂ ਹੈਗੀਆਂ ਨੇ ਜੋ ਸਾਡੇ ਇੱਥੇ ਕਮਿਊਨਿਟੀ ਦੇ ਵਿੱਚ ਹੋ ਰਿਹਾ, ਸੋ ਮੈਂ ਪਹਿਲੇ ਜ਼ਿਕਰ ਕਰ ਚੁੱਕਾ ਹੈਗਾ ਕਿ ਜਿਹੜੀ ਕ੍ਰਾਈਮ ਦੀਆਂ ਖ਼ਬਰਾਂ ਰੋਜ਼ਾਨਾ ਆਉਂਦੀਆਂ ਨੇ, ਔਰ ਮੈਂ ਪਿਛਲੇ 8-10 ਦਿਨ ਤੋਂ ਵੈਸੇ ਤੇ ਕਵਰ ਕਰਦੀ ਹਾਂ, ਪਿਛਲੇ 8-10 ਦਿਨ ਤੋਂ ਇੱਕ ਵੀ ਨਹੀਂ ਕਵਰ ਕੀਤੀ ਖ਼ਬਰ, ਔਰ ਮੈਂ ਦੁਬਾਰਾ ਤੋਂ ਕੋਈ ਖ਼ਬਰਾਂ ਮੋਟੇ ਤੌਰ ਤੇ ਜਿਹੜੀਆਂ ਮੇਨ ਨਿਊਜ਼ ਹੈ ਜ਼ਰੂਰ ਕਵਰ ਕਰ ਦਿਆ ਕਰਾਂਗਾ, ਬਟ ਮੈਂ ਇੱਥੇ ਬਸ ਇਹੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਇਹ 8-10 ਦਿਨ ਦਾ ਜਿਹੜੀ ਮੈਂ ਸੈਲਫ ਸੈਂਸਰਸ਼ਿਪ ਲਗਾਈ ਸੀਗੀ, ਸੋ ਉਹ ਇਹੀ ਬਸ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਕਈ ਵਾਰ ਹੁੰਦਾ ਕੀ ਹੈ ਕਿ ਜਦੋਂ ਅਸੀਂ ਖ਼ਬਰ ਦੇ ਰਹੇ ਹਾਂ, ਠੀਕ ਹੈ, ਤੇ ਉਹ ਕਿਤੇ ਨਾ ਕਿਤੇ ਆਉਂਦਾ ਜੀ ਸਾਡੇ ਉਹ ਬ੍ਰੈਂਪਟਨ ਦੀ ਬਦਨਾਮੀ ਹੋ ਰਹੀ ਹੈ, ਸਾਡੇ ਪੰਜਾਬੀ ਭਾਈਚਾਰੇ ਦੀ ਬਦਨਾਮੀ ਹੋ ਰਹੀ ਹੈ, ਪਰ ਜਦੋਂ ਮੇਨ ਸਟ੍ਰੀਮ ਮੀਡੀਆ ਚ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ ਤੇ ਉੱਥੇ ਟੈਕਸੀ ਸਕੈਮ, ਠੀਕ ਹੈ ਜੀ, ਹੁਣ ਮੈਂ ਕਿਹਦੇ ਕਿਹੜੇ ਨਾਮ ਲਵਾਂ, ਪਿਛਲੇ 10 ਦਿਨਾਂ ਚ ਤੁਸੀਂ ਕੋਈ ਖ਼ਬਰ ਮੈਨੂੰ ਦੱਸ ਦਿਓ ਵੀ ਜੇ 10 ਦਿਨ ਚ 10 ਮੇਨ ਖ਼ਬਰਾਂ ਨੇ ਉਹਦੇ ਵਿੱਚ ਆਪਣੇ ਕਿੰਨੇ ਬੰਦਿਆਂ ਦੇ ਨਾਮ ਆਉਂਦੇ, ਜਦੋਂ ਫਸਟ ਨੇਮ ਲਾਸਟ ਨੇਮ ਤੋਂ ਪਤਾ ਹੀ ਲੱਗ ਰਿਹਾ ਕਿ ਕੌਣ ਪੰਜਾਬੀ ਹੈ ਕੌਣ ਕੀ ਹੈ, ਕਿਹੜਾ ਬ੍ਰੈਂਪਟਨ ਤੋਂ, ਜਗ੍ਹਾ ਵੀ ਦੱਸਦੇ ਨੇ, ਨਾਮ ਦੱਸਦੇ ਨੇ, ਉਮਰ ਦੱਸਦੇ ਨੇ, ਜਗ੍ਹਾ ਦੱਸਦੇ ਨੇ, ਫਿਰ ਅਸੀਂ ਕਿੱਥੇ ਤੱਕ ਇਹਨਾਂ ਚੀਜ਼ਾਂ ਨੂੰ ਅੱਖਾਂ ਬੰਦ ਕਰੀ ਜਾਵਾਂਗੇ। ਔਰ ਹਾਂ, ਸੋਚਣ ਦੀ ਇਹ ਜ਼ਰੂਰਤ ਹੈ ਕਿ ਦੁਨੀਆਂ ਭਰ ਦੀ ਅਸੀਂ ਠੇਕੇਦਾਰੀ ਜ਼ਰੂਰ ਲਈ ਹੋਈ ਹੈ, ਪੰਜਾਬ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਪਾਕਿਸਤਾਨ ਤੋਂ ਲੈ ਕੇ ਇੰਡੀਆ ਤੱਕ ਦੀ ਠੇਕੇਦਾਰੀ ਤਾਂ ਜ਼ਰੂਰ ਹੈ ਸਾਡੇ ਕੋਲ ਉਹਨਾਂ ਨੂੰ ਸੁਧਾਰਨ ਦੀ, ਜੋ ਇੰਡੀਆ ਵੀ ਇਹੀ ਰਹੇ ਆ ਸਾਡਾ ਕੰਮ ਕਿ ਅਸੀਂ ਸਾਰੇ ਇੰਡੀਆ ਦੀ ਗੱਲ ਕਰ ਲੈਣੀ, ਪੰਜਾਬ ਦਾ ਸਾਡੀ ਆਪਣੇ ਕਿਹੋ ਜਿਹੇ ਲੋਕ ਅਸੀਂ ਉੱਥੇ ਭੇਜਦੇ ਹਾਂ MLA MP ਔਰ ਕਿਹੋ ਜਿਹੇ ਲੋਕ ਅਸੀਂ ਇਲੈਕਟ ਕਰਦੇ ਰਹੇ ਹਾਂ ਪੰਜਾਬ ਦੇ ਵਿੱਚ ਔਰ ਫਿਰ ਅਸੀਂ ਇੱਥੇ ਆ ਕੇ ਬੈਠ ਗਏ, ਉਹ ਕੰਮ ਇੱਥੇ ਸ਼ੁਰੂ ਕਰ ਦਿੱਤਾ। ਸੋ ਇੱਥੇ ਦੀ ਜਿਹੜੀ ਮੇਨ ਸਟ੍ਰੀਮ ਆਡੀਅੰਸ ਹੈ, ਜਦ ਮੈਂ ਉਹਨਾਂ ਤੇ ਬੈਠਦਾ ਜਾਂ ਲੋਕਾਂ ਨਾਲ ਬੈਠਦਾ, ਉਹ ਬਹੁਤ ਵਧੀਆ ਕੰਮ ਕਰ ਰਹੇ ਨੇ, ਕਿਆ ਅਸੀਂ ਵੀ ਉਹ ਸਾਰਾ ਕੁਛ ਕਰ ਸਕਦੇ ਹਾਂ। ਸੋ ਇਹ ਜ਼ਰੂਰ ਚਰਚਾ ਸਾਨੂੰ ਕਰਨੀ ਚਾਹੀਦੀ ਹੈ। ਮੈਂ 2023 ਚ ਕਿਹਾ ਸੀਗਾ 2023 ਦੇ ਵਿੱਚ ਕਿ ਕੈਨੇਡਾ ਜਿਹੜਾ ਉਹ ਰਹਿਣ ਵਾਲੀ ਕੰਟਰੀ ਨਹੀਂ ਰਹਿਣਾ 2030 ਤੱਕ ਜੇ ਅਸੀਂ ਨਹੀਂ ਸੁਧਾਰਿਆ। ਸੋ ਬਿਲਕੁਲ ਸਾਨੂੰ ਤੇਜ਼ੀ ਨਾਲ ਐਕਸ਼ਨ ਲੈਣੇ ਚਾਹੀਦੇ ਨੇ ਜੇ ਅਸੀਂ ਨਹੀਂ ਕਰਾਂਗੇ, ਤੇ ਚੈਲੰਜਸ ਜਿਹੜੇ ਨੇ ਤੁਹਾਡੇ ਸਾਹਮਣੇ ਹੁਣ, ਇਹ ਤਾਂ ਸਭ ਮੰਨਣ ਲੱਗ ਪਏ ਕਿ ਉਹ ਕੈਨੇਡਾ ਨਹੀਂ ਰਿਹਾ, ਠੀਕ ਹੈ, ਕੁਆਲਿਟੀ ਆਫ ਲਾਈਫ, ਲੇਕਿਨ ਹੁਣ ਸਾਡੇ ਤੇ ਹੈ ਕਿ ਅਸੀਂ ਇਹਨੂੰ ਕਿੱਦਾਂ ਸੁਧਾਰਦੇ ਹਾਂ। ਐਨੀਵੇਜ਼, ਅੱਗੇ ਚੱਲਦੇ ਹਾਂ, ਐਂਟਰਟੇਨਮੈਂਟ ਦੇ ਬਾਰੇ ਮੈਂ ਜ਼ਿਆਦਾ ਨਹੀਂ ਦਿੰਦਾ, ਤਾਨੀਆ ਜੀ ਹੋਰ ਸਾਡੇ ਡਿਫਰੈਂਟ ਹੋਸਟ ਨੇ, ਨੂਰ ਜੀ, ਉਹ ਸਾਰੇ ਕਵਰ ਕਰਦੇ ਨੇ ਐਂਟਰਟੇਨਮੈਂਟ ਦਾ ਸੈਗਮੈਂਟ, ਲੇਕਿਨ ਜੇ ਵਕਤ ਨੇ ਇਜਾਜ਼ਤ ਦਿੱਤੀ ਅੱਜ ਤੇ ਮੈਂ ਹਲਕਾ ਜਿਹਾ ਜ਼ਰੂਰ ਟੱਚ ਕਰਨਾ ਚਾਹਾਂਗਾ ਦਿਲਜੀਤ ਦੋਸਾਂਝ। ਦਿਲਜੀਤ ਦੋਸਾਂਝ ਜਿਹੜੇ ਨੇ ਸਾਰਿਆਂ ਨੂੰ ਬੜੇ ਪਿਆਰੇ ਨੇ, ਬਟ ਉਹਨਾਂ ਦੀ ਆਉਣ ਵਾਲੀ ਜਿਹੜੀ ਮੂਵੀ ਹੈ ਉਹਦੀ ਇੱਕ ਵੱਡੀ ਕੰਟਰੋਵਰਸੀ ਛਿੜ ਗਈ ਹੈ, ਜਿਹਦੇ ਕਾਰਨ ਕਿ ਇੰਡੀਆ ਦੇ ਵਿੱਚ ਤੇ ਉਹ ਮੇਰੇ ਖਿਆਲ ਦੇ ਨਾਲ ਰਿਲੀਜ਼ ਹੀ ਨਹੀਂ ਹੋਏਗੀ ਸ਼ਾਇਦ, ਹਜੇ ਦੇਖੋ ਕੀ ਹੁੰਦਾ, ਹਜੇ ਟਾਈਮ ਹੈ। ਔਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਦੀ ਇੱਕ ਵੱਡੀ ਕੰਟਰੋਵਰਸੀ ਛਿੜ ਗਈ ਹੈ ਕਿ ਉਹਦੇ ਵਿੱਚ ਇੱਕ ਪਾਕਿਸਤਾਨੀ ਐਕਟ੍ਰੈਸ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹਦੇ ਕਾਰਨ ਕਿ ਦਿਲਜੀਤ ਦੋਸਾਂਝ ਨੂੰ ਈਵਨ ਬੀ ਪ੍ਰਾਕ ਨੇ ਨਾਮ ਤੇ ਨਹੀਂ ਲਿਆ। ਅੱਜ ਮੈਂ ਪੜ੍ਹ ਰਿਹਾ ਸੀ ਸਵੇਰੇ ਉਹਨਾਂ ਦਾ ਆਰਟੀਕਲ, ਟ੍ਰਿਬਿਊਨ ਚ ਆਇਆ ਸੀ ਅੱਜ ਸਵੇਰੇ ਉਹਨਾਂ ਦਾ ਆਰਟੀਕਲ, ਬੀ ਪ੍ਰਾਕ ਨੇ ਵੀ ਉਹਨਾਂ ਨੇ ਵੀ ਦਿਲਜੀਤ ਦੋਸਾਂਝ ਉਹਨਾਂ ਨੂੰ ਬੜਾ ਇਨਡਾਇਰੈਕਟਲੀ ਬੁਰਾ ਭਲਾ ਕਹਿ ਦਿੱਤਾ ਹੈ ਕਿ ਬਹੁਤ ਕੁਛ ਕਿਹਾ, ਮੈਂ ਨਹੀਂ ਉਹ ਰਿਪੀਟ ਨਹੀਂ ਕਰਨਾ ਚਾਹੁੰਦਾ ਜੋ ਉੱਥੇ ਆਰਟੀਕਲ ਛਪਿਆ ਸੀ, ਬਟ ਮੇਨ ਟਾਰਗੇਟ ਇਹ ਆ ਉੱਥੇ ਬਹੁਤ ਸਾਰੇ ਲੋਕਾਂ ਦਾ, ਇੰਡੀਆ ਦੇ ਨੈਸ਼ਨਲ ਮੀਡੀਆ ਦੇ ਉੱਤੇ ਵੀ ਔਰ ਜਿਹੜੀ ਬਾਲੀਵੁੱਡ ਇੰਡਸਟਰੀ ਹੈ ਉੱਥੇ ਵੀ ਦਿਲਜੀਤ ਦੋਸਾਂਝ ਦੇ ਉੱਤੇ ਬੜੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਕਿ ਉਹਨਾਂ ਨੇ ਇੱਕ ਪਾਕਿਸਤਾਨੀ ਐਕਟ੍ਰੈਸ ਨੂੰ, ਹਾਨੀਆ ਅਮਰ ਹੈ ਉਹਨਾਂ ਦਾ ਨਾਮ, ਹਾਨੀਆ ਅਮਰ ਆਈ ਥਿੰਕ, ਸੋ ਉਹਨਾਂ ਨੂੰ ਉਹਨਾਂ ਨੇ ਕਿਉਂ ਆਪਣੀ ਆਉਣ ਵਾਲੀ ਮੂਵੀ ਦੇ ਵਿੱਚ ਲਿਆ, ਔਰ ਉਹਨਾਂ ਨੇ ਇੰਡੀਆ ਦੇ ਬਾਰੇ ਡਿਊਰਿੰਗ ਇੰਡੀਆ ਪਾਕਿਸਤਾਨ ਕੰਫਲਿਕਟ ਬਹੁਤ ਕੁਛ ਬੁਰਾ ਭਲਾ ਕਿਹਾ ਸੀ। ਐਨੀਵੇਜ਼, ਸੋ ਇਹ ਕੰਟਰੋਵਰਸੀ ਕੀ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ। ਸੋ ਬਹੁਤ ਕੁਛ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਏਜੰਡਾ ਦੇ ਉੱਤੇ, ਮੈਂ ਵਾਪਸ ਆਉਣਾ ਜੀ, ਸ਼ੁਰੂਆਤ ਕਰਦੇ ਹਾਂ, ਔਰ ਇਸ ਤੋਂ ਇਲਾਵਾ ਹੋਰ ਵੀ ਖ਼ਬਰਾਂ ਨੇ, ਹੁਣ ਡਿਪੈਂਡ ਕਰਦਾ ਕਿ ਟਾਈਮ ਕਿੰਨਾ ਮੈਨੂੰ ਮਿਲੇਗਾ, ਕਿਉਂਕਿ ਆਈ ਹੈਵ ਟੂ ਟੇਕ ਕੇਅਰ ਆਫ ਦ ਸਪੋਂਸਰ ਐਜ਼ ਵੈਲ, ਔਰ ਸਾਰੀ ਟੀਮ ਜਿਹੜੀ ਆ ਉਹ, ਮੈਂ ਇਹਨਾਂ ਨੂੰ ਵਾਅਦਾ ਕੀਤਾ ਹੋਇਆ ਕਿ ਉਹ ਕਹਿੰਦੇ ਸਰ ਸਪੋਂਸਰ ਅੱਗੇ ਨਹੀਂ, ਇਕੋਨਮੀ ਬੜੀ ਟਫ ਹੈ, ਸੋ ਸਪੋਂਸਰ ਸੋ ਤੁਸੀਂ ਜ਼ਰੂਰ ਉਹਨਾਂ ਦਾ ਪੂਰਾ ਖਿਆਲ ਰੱਖਿਆ ਕਰੋ। ਸੋ ਮੈਂ ਇਹਨਾਂ ਨੂੰ ਕਹਿੰਦਾ ਕਿ ਬਿਲਕੁਲ ਸਪੋਂਸਰ ਦਾ ਪੂਰਾ ਖਿਆਲ ਰੱਖੋ ਔਰ ਮੈਨੂੰ ਜਿੰਨਾ ਤੁਸੀਂ ਵਕਤ ਆਉਂਗੇ ਮੈਂ ਉਹਦੇ ਵਿੱਚ ਹੀ ਗੁਜ਼ਾਰਾ ਕਰ ਲਾਂਗਾ। ਕਾਲਸ ਜਿਹੜੀਆਂ ਮੈਂ ਥੋੜੀਆਂ ਰੁਕ ਕੇ ਲੈਂਦਾ ਹੁਣ ਅੱਜ ਕੱਲ੍ਹ, ਕਿਉਂਕਿ ਬਿਲਕੁਲ ਲਵਾਂਗੇ, ਕਿਉਂਕਿ ਕਾਲਸ ਤੋਂ ਫੀਡਬੈਕ ਮਿਲਦੀ ਹੈ, ਬਹੁਤ ਤੁਹਾਡੇ ਵੱਲੋਂ ਸਿੱਖਣ ਨੂੰ ਮਿਲਦਾ। ਲੇਕਿਨ ਬਸ ਮੇਰੀ ਇੱਕ ਬੇਨਤੀ ਹੈ, ਕਿਉਂਕਿ ਫਿਰ ਜਦੋਂ ਕਾਲਸ ਜਿਵੇਂ ਬਿਲਕੁਲ ਸ਼ੁਰੂਆਤ ਚ ਲੈ ਲੈਣਾ, ਸੋ ਇਹਦੀ ਫਿਰ ਕੰਪਲੇਂਟ ਆਉਂਦੀ ਹੈ ਕਿ ਫਿਰ ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਐਨਾਲਿਸਿਸ ਜਿਹੜੀਆਂ ਨੇ ਉਹ ਆਪਣੇ ਰਹਿ ਜਾਂਦੇ ਨੇ। ਹਰਪਾਲ ਜੀ ਕਾਲ ਕਰ ਰਹੇ ਨੇ, ਹਰਪਾਲ ਜੀ ਤੁਹਾਡੀ ਕਾਲ ਮੈਂ ਹੋਲਡ ਤੇ ਕਰ ਲਈ ਹੈ। ਹਰਪਾਲ ਸਾਹਿਬ ਬਾਕੀ ਸਾਰੇ ਕਾਲਰਸ ਨੂੰ ਰਿਕੁਐਸਟ ਆ, ਜਿਸ ਤਰ੍ਹਾਂ ਮੈਂ ਹੁਣੇ ਜ਼ਿਕਰ ਕਰ ਹੀ ਰਿਹਾ ਸੀ ਕਿ ਹਰਪਾਲ ਜੀ ਤੁਹਾਡੀ ਕਾਲ ਹੀ ਲਵਾਂਗੇ, ਸਾਰੀਆਂ ਕਾਲਸ ਲਵਾਂਗੇ। ਲੇਕਿਨ ਮੈਂ ਥੋੜਾ ਜਿਹਾ ਕੁਝ ਚੀਜ਼ਾਂ ਦੇ ਉੱਤੇ ਮੋਟੇ ਤੌਰ ਤੇ ਐਨਾਲਿਸਿਸ ਦੇ ਦੇਵਾਂ, ਖ਼ਬਰਾਂ ਫਿਰ ਡਿਸਕਸ਼ਨ ਸ਼ੁਰੂ ਕਰਾਂਗੇ। ਹਰਪਾਲ ਜੀ ਹੋਲਡ ਕਰ ਲਓ ਲਾਈਨ, ਬਾਕੀ ਕਾਲ ਰਿਕੁਐਸਟ ਕੇ ਲਾਈਨ ਹੋਲਡ ਕਰ। ਅੱਛਾ, ਪਹਿਲਾਂ ਤੇ ਵਾਈ ਮੀਡੀਆ, ਸਭ ਤੋਂ ਪਹਿਲਾਂ ਬਿਜ਼ਨਸ ਐਂਡ ਵੈਲਥ ਰਿਪੋਰਟ। ਇਨਫਲੇਸ਼ਨ ਦੇ ਨੰਬਰ ਆ ਗਏ ਨੇ, ਠੀਕ ਹੈ, ਤੁਸੀਂ ਸਾਰਿਆਂ ਨੇ ਦੇਖ ਲਿਆ ਇਨਫਲੇਸ਼ਨ ਦੇ ਨੰਬਰ, 1.7% ਦੈਟ ਇਜ਼ ਦਾ ਇਨਫਲੇਸ਼ਨ। ਸੋ 1.7% ਆਲਮੋਸਟ ਸੇਮ ਹੀ ਹੈਗੀ ਹੈ ਇਨਫਲੇਸ਼ਨ ਦੇ ਨੰਬਰ ਮੇ ਦੇ ਵਿੱਚ ਜੋ ਉਸ ਤੋਂ ਪਹਿਲਾਂ ਸੀਗੇ। ਹੁਣ ਇਹਦੇ ਵਿੱਚ ਮੈਂ ਬਸ ਕੁਛ ਲਈ ਇੰਨਾ ਜ਼ਿਕਰ ਕਰਦਾ ਕਿ ਜਿਹੜੇ ਇਨਫਲੇਸ਼ਨ ਦੇ ਨੰਬਰਸ ਨੇ ਇਹਦੇ ਵਿੱਚ ਮੇਨ ਚੀਜ਼ ਇਹ ਹੈਗੀ ਹੈ ਕਿ ਜਿਹੜੇ ਗੈਸ ਪ੍ਰਾਈਜ਼ ਦੇ ਵਿੱਚ, ਕਿਉਂਕਿ ਕਾਰਬਨ ਟੈਕਸ ਕੱਟਿਆ ਤੇ ਉਹਦੇ ਕਾਰਨ ਹੁਣ ਲੱਗ ਰਿਹਾ ਕਿ ਸਾਨੂੰ ਗੈਸ ਪ੍ਰਾਈਜ਼ ਦੇ ਵਿੱਚ ਕੁਝ ਸਮੇਂ ਰਿਲੀਫ ਮਿਲੇਗਾ। ਹੁਣ ਬੈਂਕ ਆਫ ਕੈਨੇਡਾ ਵੀ ਨਾ ਇਨਫਲੇਸ਼ਨ ਨੰਬਰ ਤੇ ਬੜਾ ਧਿਆਨ ਰੱਖਦਾ ਹੈਗਾ, ਹਾਲਾਂਕਿ ਮੈਂ ਇੱਥੇ ਦੱਸ ਦਵਾਂ ਕਿ ਜਿਹੜੇ ਸਟੀਲ ਔਰ ਅਲਮੋਨੀਅਮ ਦੇ ਉੱਤੇ ਟੈਰਿਫ ਲਗਾਏ ਨੇ ਯੂਐਸ ਨੇ ਪਹਿਲਾਂ ਲਗਾਏ, ਫਿਰ ਕੈਨੇਡਾ ਨੇ ਕਾਊਂਟਰ ਟੈਰਿਫ ਲਗਾਏ, ਠੀਕ ਹੈ, ਕਿਉਂਕਿ G7 ਸਮਿਟ ਦੇ ਵਿੱਚ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਆਏ, ਰਿਲੀਫ ਤਾਂ ਉਹਨਾਂ ਨੇ ਕੋਈ ਦਿੱਤਾ ਨੀ ਸਾਨੂੰ, ਤੇ ਫਿਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਤੁਹਾਨੂੰ ਪਤਾ ਅੱਜ ਕੱਲ ਬੜੇ ਐਕਟਿਵਲੀ ਗੱਲ ਕਰਦੇ ਨੇ। ਸੋ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਵੀ ਅਨਾਊਂਸ ਕਰ ਦਿੱਤਾ ਵੀ ਅਸੀਂ ਵੀ ਫੋਰਨ ਸਟੀਲ ਔਰ ਅਲਮੋਨੀਅਮ ਉੱਤੇ ਟੈਰਿਫ ਲਗਾਉਂਗੇ। ਸੋ ਸ਼ਾਇਦ ਹੋ ਸਕਦਾ ਇਹਦੇ ਨਾਲ ਥੋੜੀ ਬਹੁਤੀ ਮਹਿੰਗਾਈ ਦੇ ਅਸਰ ਪਏ, ਕਿਉਂਕਿ ਜਿਹੜਾ ਸਟੀਲ ਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਰੀਆਂ ਬਿਲਡਿੰਗਸ ਬਣ ਰਹੀਆਂ, ਸਟੀਲ ਦਾ ਕਾਫੀ ਇਹਦੇ ਤੇ ਇਸਤੇਮਾਲ ਹੁੰਦਾ। ਹੁਣ ਇਹਦੇ ਤੇ ਵੈਸੇ ਇੱਕ ਚੀਜ਼ ਮੈਂ ਹੋਰ ਵੀ ਦੱਸ ਦਵਾਂ, ਮੈਂ ਰੀਸੈਂਟਲੀ ਇੱਥੇ ਬ੍ਰੈਂਪਟਨ ਬੋਰਡ ਆਫ ਟ੍ਰੇਡ ਦਾ ਈਵੈਂਟ ਸੀਗਾ ਔਰ ਉੱਥੇ ਮੇਰੇ ਉੱਥੇ ਜਿਹੜੇ ਕੀਨੋਟ ਸਪੀਕਰ ਸੀਗੇ ਉਹ ਸਾਡੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਸੀਗੇ। ਉਹਨਾਂ ਨੇ ਫਿਰ ਉੱਥੇ ਵੀ ਕਿਹਾ ਡੱਗ ਫੋਰਡ ਸਾਹਿਬ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇੱਥੇ ਕੰਸਟਰਕਸ਼ਨ ਹੁੰਦੀ ਆ, ਚਾਹੇ ਸਰਕਾਰੀ ਆ ਗੈਰ ਸਰਕਾਰੀ ਕੋਈ ਵੀ ਹੈ, ਸਾਡੀ ਕੈਨੇਡੀਅਨ ਮੇਡ ਜਿਹੜੀ ਸਟੀਲ ਹੈ ਉਹਨੂੰ ਬੜਾਵਾ ਦਿੱਤਾ ਜਾਏ। ਅੱਛਾ, ਹੁੰਦਾ ਕੀ ਹੈ, ਇਸ਼ੂ ਕੀ ਹੈ, ਇਸ਼ੂ ਇਹ ਹੈਗਾ ਕਿ ਅਮਰੀਕਾ ਨੂੰ ਕੈਨੇਡੀਅਨ ਸਟੀਲ ਜਿਹੜੀ ਹੈ ਸਸਤੀ ਲੱਗਦੀ ਹੈ, ਠੀਕ ਹੈ, ਕਿਉਂਕਿ ਇੱਥੇ ਮੈਨੂਫੈਕਚਰਿੰਗ ਸਸਤੀ ਹੈ, ਇੱਥੋਂ ਉੱਥੇ ਜਾਂਦੀ ਐਕਸਪੋਰਟ ਹੁੰਦੀ ਹੈ। ਲੇਕਿਨ ਜਿਹੜਾ ਬਾਹਰੋਂ ਚਾਈਨਾ ਤੋਂ ਜਾਂ ਕਿਤੇ ਬਾਹਰੋਂ ਸਟੀਲ ਆਉਂਦਾ ਹੈ ਉਹ ਸਾਡੇ ਕੈਨੇਡਾ ਤੋਂ ਵੀ ਸਸਤਾ ਹੈ। ਹੁਣ ਇਸ਼ੂ ਕੀ ਹੁੰਦਾ ਹੈ ਕਿ ਬਾਹਰੋਂ ਜਿਹੜੀ ਸਟੀਲ ਆਉਂਦੀ ਹੈ ਉਹ ਸਸਤੀ ਹੋਣ ਦੇ ਕਾਰਨ, ਹਰੇਕ ਦੇਖੋ ਕੋਈ ਵੀ ਬਿਲਡਰ ਹੈ ਕੋਈ ਵੀ ਹੈ ਜਿੱਥੇ ਚੀਜ਼ ਸਸਤੀ ਹੈ, ਬਹੁਤ ਸਾਰੇ ਲੋਕ ਤਾਂ ਅੱਜ ਕੱਲ ਬੜੇ ਬੜੇ ਜਿਹੜੇ ਰੈਸਟੋਰੈਂਟਸ ਬਣ ਰਹੇ ਨੇ ਜਾਂ ਬੜੇ ਹੋਟਲ ਬਣ ਰਹੇ ਨੇ, ਹੋਰ ਬਣ ਰਿਹਾ, ਪੂਰਾ ਦਾ ਪੂਰਾ ਫਰਨੀਚਰ ਪੂਰਾ ਡੈਕੋਰ ਦੀ ਆਈਟਮਸ ਉਹ ਸਭ ਚਾਈਨਾ ਤੋਂ ਹੀ ਲਿਆਉਂਦੇ ਆ, ਉਹ ਜਾਂਦੇ ਆ ਚਾਈਨਾ, ਮਤਲਬ ਰੈਸਟੋਰੈਂਟਸ ਬੈਂਕਟ ਹਾਲਸ, ਔਰ ਠੀਕ ਹੈ ਕਿਉਂ ਨਾ, ਉੱਥੇ ਵੈਰਾਇਟੀ ਵੀ ਹੈ ਉਹਨਾਂ ਕੋਲ ਔਰ ਉੱਥੇ ਚੀਜ਼ ਸਸਤੀ ਵੀ ਮਿਲਦੀ ਹੈ, ਉੱਥੋਂ ਇੱਥੇ ਇੰਪੋਰਟ ਕਰਕੇ ਵੀ ਸਸਤੀ ਪੈਂਦੀ ਹੈ, ਤੋ ਜਦੋਂ ਤੁਸੀਂ ਇੰਨੇ ਮੈਸਿਵ ਸਕੇਲ ਤੇ ਲੈਣੀ ਹੈ, ਠੀਕ ਹੈ। ਸੋ ਇਸੇ ਕਾਰਨ ਸਟੀਲ ਵੀ ਬਾਹਰੋਂ ਆਉਂਦੀ ਹੈ, ਤੋ ਉਹ ਸਟੀਲ ਜਦੋਂ ਬਾਹਰੋਂ ਇੱਥੇ ਆਉਂਦੀ ਹੈ, ਸੋ ਕੈਨੇਡੀਅਨ ਸਟੀਲ ਦੇਖਦੇ ਵੀ ਅਸੀਂ ਕਿੱਥੇ ਕਿੱਥੇ ਹੋਰ ਇੱਥੇ ਲੋਕਲ ਕੁਛ ਵੇਚਦੇ ਨੇ, ਪਰ ਕੁਛ ਉਹ ਅਮਰੀਕਾ ਚਲੀ ਜਾਂਦੀ ਹੈ। ਫਿਰ ਅਮਰੀਕਾ ਦੇ ਵਿੱਚ ਕੀ ਆ, ਉਹ ਕਹਿੰਦੇ ਜੀ ਸਾਡੇ ਵੀ ਇੱਥੋਂ ਜਿਹੜੀ ਲੋਕਲ ਸਟੀਲ ਆ ਉਹ ਮਹਿੰਗੀ ਓਨੀ ਨਹੀਂ ਉਹਨਾਂ ਦੀ ਹੁੰਦੀ, ਤਾਂ ਇਸ ਕਾਰਨ ਉਹਨਾਂ ਨੇ 25% ਪਹਿਲਾਂ ਔਰ 50% ਫਿਰ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਟੈਰਿਫ ਲਗਾ ਦਿੱਤੇ। ਅਸੀਂ ਵੀ ਕਾਊਂਟਰ ਟੈਰਿਫ ਲਗਾ ਦਿੱਤੇ 25% ਫਿਰ 50%, ਅਸੀਂ ਵੀ ਕਹਿ ਰਹੇ ਹਾਂ ਅਸੀਂ ਵੀ ਲਗਾਵਾਂਗੇ ਤੁਹਾਡੇ ਤੇ। ਅੱਛਾ, ਹੁਣ ਇਸ ਲੜਾਈ ਚ ਹੋ ਸਕਦਾ ਥੋੜੀ ਜਿਹੀ ਮਹਿੰਗਾਈ ਉਸ ਕਾਰਨ ਵੱਧ ਜਾਏ, ਬਟ ਐਨੀਵੇਜ਼ ਮੈਂ ਇਨਫਲੇਸ਼ਨ ਦੀ ਗੱਲ ਕਰ ਰਿਹਾ ਸੀਗਾ, ਨਾਲ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਦੇ ਮੇਨ ਟੋਪਿਕ ਤੇ ਗੱਲ ਕਰ ਰਿਹਾ ਮੈਂ, ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਔਰ ਰੀਅਲ ਸਟੇਟ ਵੀ ਨਾਲ ਮੈਂ ਜੋੜਾਂਗਾ, ਰੀਅਲ ਸਟੇਟ ਤੇ ਵੀ ਗੱਲ ਕਰਾਂਗਾ ਅੱਜ ਦੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਉੱਤੇ। ਅੱਛਾ, ਹੁਣ ਇਹਦੇ ਚ ਕੀ ਹੈ ਕਿ ਬੈਂਕ ਆਫ ਕੈਨੇਡਾ ਨੈਕਸਟ ਟਾਈਮ ਓਵਰਨਾਈਟ ਲੈਂਡਿੰਗ ਰੇਟ ਇਸ ਵੇਲੇ 2.75% ਹੈ, ਪਿਛਲੀ ਵਾਰ ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ ਬਿਲਕੁਲ ਫ੍ਰੀਜ਼ ਕੀਤਾ, ਨਹੀਂ ਵਧਾਇਆ। ਹੁਣ ਅਗਲਾ ਮੌਕਾ ਤਾਂ ਦੂੰਗਾ 30 ਜੁਲਾਈ ਦੇ ਉੱਤੇ ਸਾਡੀਆਂ ਨਿਗਾਹਾਂ ਨੇ, ਮੇਰੀ ਵੀ ਨਿਗਾਹ ਅਸੀਂ ਜਿਹੜੇ ਲੋਕ ਫਾਈਨੈਂਸ ਔਰ ਇਕੋਨਮੀ ਦਾ ਵੀ ਅਪਡੇਟ ਦਿੰਦੇ ਹਾਂ, ਕਿਉਂਕਿ ਤੁਹਾਡੇ ਲਈ ਅਸੀਂ ਜਾਣਕਾਰੀ ਸਾਰੀ ਇਕੱਠੀ ਕਰਕੇ ਲੈਣੀ ਹੁੰਦੀ ਹੈ। ਸੋ 30 ਜੁਲਾਈ ਨੂੰ ਬੈਂਕ ਆਪਣੀ ਮੋਨਿਟਰੀ ਪਾਲਿਸੀ ਵੀ ਜਾਰੀ ਕਰੇਗਾ, ਜਿੱਥੋਂ ਸਾਨੂੰ ਹੋਰ ਆਈਡੀਆ ਹੋਏਗਾ ਕਿ ਕੈਨੇਡਾ ਦੀ ਇਕੋਨਮੀ ਕਿੱਦਾਂ ਦੀ ਆ, ਟੈਰਿਫ ਦਾ ਕੀ ਅਸਰ ਹੋ ਰਿਹਾ ਹੈ, ਜਾਂ ਫਿਰ ਇਨਫਲੇਸ਼ਨ ਕਿੱਥੇ ਖੜੀ ਹੈਗੀ ਆ, ਜੋਬਸ ਦਾ ਕੀ ਸਿਨੈਰੀਓ, ਇਹ ਸਾਰੀਆਂ ਚੀਜ਼ਾਂ ਅਸੀਂ ਸੁਣਾਂਗੇ 30 ਜੁਲਾਈ ਨੂੰ ਬੈਂਕ ਆਫ ਕੈਨੇਡਾ ਦੀ ਮੋਨਿਟਰੀ ਪਾਲਿਸੀ ਦੇ। ਪਰ 30 ਜੁਲਾਈ ਨੂੰ ਬੈਂਕ ਆਫ ਕੈਨੇਡਾ ਕੋਲ ਮੌਕਾ ਹੋਏਗਾ ਕਿ ਉਹ ਆਪਣੇ ਇੰਟਰਸਟ ਰੇਟ ਵਧਾ ਸਕਦਾ ਹੈ, ਘਟਾ ਸਕਦਾ ਜਾਂ ਸੇਮ ਰੱਖ ਸਕਦਾ ਹੈ। ਮੇਰਾ ਆਪਣਾ ਅਨਾਲਿਸਿਸ ਹੈ, बिटवीन 2-3% अपना ओवरनाइट लैंडिंग रेट रखे जो इस वेले 2.75% है। बट आई थिंक वी शुड क्विकली मूव टूवर्ड्स 2%। हालांकि बैंक ऑफ कैनेडा का यह कहना है कि जी इंटरेस्ट रेट जी असीं घटावांगे इन्नी तेजी नाल ते महंगाई टैरिफ के कारण पहले महंगाई वध सकती है और जे असीं इंटरेस्ट रेट घटावांगे तो महंगाई होर वध सकती है। अच्छा मैं एक बहुत इंपॉर्टेंट एस्पेक्ट जो हमेशा ही शेयर करता आ रहा अज भी फिर शेयर करांगा कि मैं पिछले 2-3 साल तो डिसएग्री कर रहा बैंक ऑफ कैनेडा ने जिस तेजी नाल इंटरेस्ट रेट बधाए सके कि तुहाडे कोल ओवर मतलब तुसीं देखो ना पिछले मैं 10 साल का ट्रैक रिकॉर्ड कढ लवां ठीक है नी 10 का भी 11 का भी कढ सकदा 12 का भी तुसीं ट्रैक रिकॉर्ड कढो तो जिहड़ा बैंक ऑफ कैनेडा का ओवरनाइट लैंडिंग रेट सी ओह की हुंदा सीगा 0.25% 0.5% 1% 2% भी बहुत घट रहा है 1.75% टच करके फिर वापस 10 साल पूरे 10 साल लोगों ने उसके मुताबिक अपनी प्लानिंग्स बनाई हुई ने तुसी बिल्कुल बताओ तुसी क्योंकि तुसी 2% तो थले नहीं ज्यादा देर रख सकते तुसी 2-3 चाहते हो ठीक है लेकिन उन्होंने सीधा 0.25 तो इन्नी तेजी नाल तुसी 5% ते लै गए सके ठीक है हुण 5% तो तुसी 0.3% 2.75% ते लै आओ बट जिस तेजी नाल तुसी लैके गए हो इहदे नाल काफी नुकसान होया लोगों का क्योंकि अचानक मॉर्गेज इन्नी ज्यादा वध गई लोगों की जिन्हां दे रिन्यूअल आए सी उन्होंने दिक्कत आ लोग क्वालीफाई घट कर रहे हैं और इहदे कारण की होया कि रियल स्टेट इंडस्ट्री बड़ा नुकसान होया। मैं अज की ताजा रिपोर्ट भी एना जोड़ दिना है बिल्ड की अज की ताजा रिपोर्ट आई है ठीक है बिल्ड की है कि जेडे बिल्डर्स है जो लोग घर बनाते हैं उन्होंने एसोसीएशन है सो उन्होंने वालों एक रिपोर्ट जी एटलस ग्रुप उन्होंने जारी की है ऑन बिहाफ ऑफ बिल्ड उन्होंने यह कहना है कि जी घर की कंस्ट्रक्शन हैगी है ना वो काफी ज्यादा कटौती हो रही है और उन्होंने यह भी कहना है कि ये तकरीबन अगले कुछ साल 41,000 जिहड़ियां जॉब्स ने वो जा सकदियां ने गईयां नहीं पर जा सकदियां ने पहला ही उन्होंने कहा है कि 2023 के कंस्ट्रक्शन सैक्टर जॉब्स पीक के हुण वो जॉब्स काफी घटिया हुई ने इस समय और नाल असीं ये भी जरूर जिक्र कर दिए कि जिहड़ी रियल स्टेट इज वन ऑफ द बिगेस्ट कॉन्ट्रीब्यूटर टू आर इकोनमी ये इवन ऑयल तो भी ज्यादा तकरीबन 14-15% जीडीपी नु जेको कंट्रीब्यूट करता है साडी इकोनॉमी जीडीपी जॉब्स नौकरियां इन्हें जो सपोर्ट करता है तो रियल स्टेट सैक्टर सब तो बड़ा कंट्रीब्यूटर है लेकिन हुण की हो रहा है क्योंकि ये सारे जो हालात असीं ताजा देख रहे हैं इहदे नाल पिछले तकरीबन 2-2.5 साल तो लग रहा है कि इस साल भी 2025 भी इदा ही निकल जाएगा कितने कितने हुण जे असीं मई के महीने के घर की सेल देखिए महीने के सेल किन्ने घर की सेल हो जाती है एक महीने के तकरीबन 2,500-3,000 कोई ज्यादा वधिया महीना नहीं है 2,000 सो अराउंड 2,000-2,500-3,000 एवरेज तकरीबन 2,700-2,500 के आसपास है एवरेज घर की सेल जी होंगी है ठीक है पिछले 10 साल की असं एवरेज लै रहे हैं लास्ट 10 ईयर की लेकिन हुण क्या 2,500-2,000 या 3,000 घर 2,000-2,500-3,000 विक रहे हैं आंसर इस नूं किन्ने घर विक रहे हैं 300-400 घर मसी विकदा महीने का एक महीने का सो ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਆ ਮਈ ਦੇ ਮਹੀਨੇ ਦੇ ਵਿੱਚ ਵੀ ਮੇਰੇ ਨਾਲ 300-400 ਦੇ ਵਿੱਚ ਕਰ ਵਿਕੇ ਨੇ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੱਥੇ 2,000-2,500 ਘਰ ਵਿਕਦੇ ਆ ਜੇ ਮਹੀਨੇ ਦੇ ਵਿੱਚ 2-2,500 ਘਰ ਵਿਕਦੇ ਨੇ ਉਹਦੇ ਨਾਲ ਹੁੰਦਾ ਕੀ ਹੈ ਉਹ ਜਦ ਘਰ ਵਿਕਦਾ ਹੈਗਾ ਰੀਅਲ ਸਟੇਟ ਵਾਲਿਆਂ ਨੂੰ ਫਾਇਦਾ ਹੁੰਦਾ ਮੋਰਗੇਜ ਵਾਲਿਆਂ ਨੂੰ ਫਾਇਦਾ ਹੁੰਦਾ ਲਾਇਰ ਨੂੰ ਫਾਇਦਾ ਹੁੰਦਾ ਪਰ ਇਸ ਤੋਂ ਵੀ ਜ਼ਿਆਦਾ ਕਿਤੇ ਨਾ ਕਿਤੇ ਹੋਰ ਬੜੇ ਫਾਇਦੇ ਹੁੰਦੇ ਨੇ ਕਿੱਦਾਂ ਬੰਦਾ ਨਵਾਂ ਘਰ ਲੈਂਦਾ ਉਹ ਜਾ ਕੇ ਬਾਹਰ ਫਰਨੀਚਰ ਬਾਏ ਕਰਦਾ ਹੈ ਇਲੈਕਟ੍ਰੋਨਿਕਸ ਬਾਏ ਕਰਦਾ ਹੈ ਰੈਨੋਵੇਸ਼ਨ ਹੁੰਦੀ ਹੈ ਰਿਪੇਅਰ ਹੁੰਦੀ ਹੈ ਸੋ ਇਹ ਸਾਰੀ ਇੱਕ ਇਕਾਨਮੀ ਮੂਵ ਹੁੰਦੀ ਹੈ ਪੂਰੀ ਦੀ ਪੂਰਾ ਕਿੰਨੇ ਸੈਕਟਰਸ ਨੂੰ ਜੋਬਸ ਮਿਲਦੀਆਂ ਨੇ ਇਕਾਨਮੀ ਮੂਵ ਹੁੰਦੀ ਹੈ ਤੇ ਹੁਣ ਔਰ ਜਿਹੜੀ ਵੀ ਚੀਜ਼ ਘਰ ਦੇ ਵਿੱਚ ਲੈ ਕੇ ਆਉਣੀ ਹੈ ਉਹ ਮੂਵਿੰਗ ਦਾ ਟਰੱਕਸ ਦੇ ਜ਼ਰੀਏ ਹੋਣੀ ਹੈ ਚਾਹੇ ਵਿਦ ਇਨ ਕੈਨੇਡਾ ਹੋ ਰਹੀ ਹੋਵੇ ਜਾਂ ਅਮਰੀਕਾ ਤੋਂ ਸਮਾਨ ਫਰਨੀਚਰ ਇਲੈਕਟ੍ਰੋਨਿਕਸ ਕੁਛ ਵੀ ਆ ਰਿਹਾ ਹੋਵੇ ਜਾਂ ਕੋਈ ਰਿਪੇਅਰ ਦਾ ਕੰਮ ਕੁਛ ਵੀ ਆ ਰਿਹਾ ਹੋਵੇ ਤੇ ਉਹ ਹਰ ਚੀਜ਼ ਦੇ ਉੱਤੇ ਉਹਦਾ ਜਿਹੜਾ ਅਸਰ ਹੈ ਉਹ ਸਾਫ਼ ਇਸ ਟਾਈਮ ਦੇ ਉੱਤੇ ਨਜ਼ਰ ਆ ਰਿਹਾ ਹੈ। ਦੂਸਰਾ ਇੱਕ ਕੰਸਰਨ ਇਹ ਵੀ ਜਿਤਾਇਆ ਜਾ ਰਿਹਾ ਹੈ ਕਿ ਇਸ ਵੇਲੇ ਠੀਕ ਹੈ ਹੁਣ ਜਦੋਂ ਜਿਹੜਾ ਇਨਵੈਸਟਰ ਹੈ ਦੇਖੋ ਇਸ ਇੰਡਸਟਰੀ ਦੇ ਵਿੱਚ ਜਿਹੜੀ ਇਨਵੈਸਟਮੈਂਟ ਆਉਂਦੀ ਹੈ ਕਿਉਂਕਿ ਪੈਸਾ ਤੇ ਇਨਵੈਸਟਰ ਨੇ ਦੇਖਣਾ ਨਾ ਕਿ ਰਿਟਰਨ ਕਿੱਥੋਂ ਮੈਨੂੰ ਮਿਲ ਰਹੀ ਹੈ ਸੋ ਰਿਟਰਨ ਇੱਥੋਂ ਚੰਗੀ ਸੀਗੀ ਤੇ ਇਨਵੈਸਟਰ ਜਿਹੜਾ 2 ਬਿਲੀਅਨ 4 ਬਿਲੀਅਨ 6 ਬਿਲੀਅਨ 10 ਬਿਲੀਅਨ ਜੇ ਇਸ ਇੰਡਸਟਰੀ ਚ ਲੱਗਦਾ ਸੀਗਾ ਕਿ ਨਵੇਂ ਘਰ ਬਣ ਰਹੇ ਨੇ ਹੁਣ ਨਵੇਂ ਘਰ ਵਿਕਦੇ ਹੀ ਨਹੀਂ ਹੈ ਘਰ ਵੀ ਨਹੀਂ ਵਿਕ ਰਹੇ ਕੌਂਡੋ ਵੀ ਨਹੀਂ ਵਿਕ ਰਹੇ ਇਨਵੈਂਟਰੀ ਜਿਹੜੀ ਆਲਮੋਸਟ 17 ਮੰਥ ਜੇ ਕਰੰਟ ਪੇਸ ਦੀ ਜੋ ਡਿਮਾਂਡ ਹੈ ਔਰ ਜਿੰਨੀ ਇਨਵੈਂਟਰੀ ਹੈ ਜੇ ਹੁਣ 20,000-25,000 ਘਰ ਮਾਰਕੀਟ ਚ ਲੱਗਾ ਹੋਇਆ ਇਸ ਵੇਲੇ ਤੋ 20,000-25,000 ਘਰ ਹੈ ਜਿਹਦੇ ਵਿੱਚ ਕਿ ਕੌਂਡੋ ਬੇਤਹਾਸ਼ਾ ਇਸ ਵੇਲੇ ਸੋ ਜੇ ਇੰਨੀ ਇਨਵੈਂਟਰੀ ਹੈ ਉਹ 17 ਮਹੀਨੇ ਦੀ ਇਨਵੈਂਟਰੀ ਉਹ ਦੇਖਦਾ ਹੈ ਤੋ ਬਿਲਡਰ ਕਹਿੰਦਾ ਹੈ ਕਿ ਅਸੀਂ ਹੋਰ ਬਣਾਵਾਂਗੇ ਕੋਈ ਖਰੀਦਦਾਰ ਨਾ ਹੋਇਆ ਤਾਂ ਫਿਰ ਕੀ ਕਰਾਂਗੇ ਸੋ ਉਹਦੇ ਵਿੱਚ ਇਨਵੈਸਟਮੈਂਟ ਵੀ ਥੋੜੀ ਜਿਹੀ ਡਰਾਈ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਯਸ ਜੇ ਇਹ ਇਨਵੈਸਟਮੈਂਟ ਅੱਜ ਨਹੀਂ ਆਈ ਤੇ ਫਿਰ ਕਿਆ 2026-2027 ਜਦੋਂ ਕਿ ਇਹ ਜਿਹੜੀ ਸਾਰੀ ਇਨਵੈਂਟਰੀ ਹੈ ਇਹ ਜਦੋਂ ਯੂਜ ਹੋਣੀ ਸ਼ੁਰੂ ਹੋ ਗਈ, ਡਿਮਾਂਡ ਜਦੋਂ ਵਾਪਸ ਆਈ ਤਾਂ ਉਸ ਵੇਲੇ 27 ਤੱਕ ਵੀ ਜੇ ਇਨਵੈਂਟਰੀ ਯੂਜ ਹੋ ਗਈ 26-27 ਤੱਕ, ਤੇ ਫਿਰ ਕਿਆ 28-29-30 ਦੇ ਵਿੱਚ ਕਿਤੇ ਫਿਰ ਦੁਬਾਰਾ ਸ਼ਾਰਟੇਜ ਤਾਂ ਨਹੀਂ ਆ ਜਾਏਗੀ? ਕਿਉਂਕਿ ਅੱਜ ਜੋ ਬਿਲਡ ਹੋਏਗਾ ਉਹੀ ਸਾਲ ਦੋ ਸਾਲ ਨੂੰ ਪਾਈਪਲਾਈਨ ਦੇ ਵਿੱਚ ਕਿੰਨੇ ਪ੍ਰੋਜੈਕਟਸ ਹੈਗੇ ਨੇ। ਸੋ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਡਿਸਕਸ ਹੋ ਰਹੀਆਂ ਨੇ। ਇਹਦੇ ਵਾਸਤੇ ਸੁਜੈਸ਼ਨ ਕੀ ਹੈਗਾ ਕਿ ਜਿਹੜਾ ਫਸਟ ਟਾਈਮ ਹੋਮ ਬਿਲਡਰ ਹੈ, ਤਾਂ ਕਿ ਇੱਕ ਤੇ ਨਵਾਂ ਬੰਦਾ ਘਰ ਲੈ ਸਕੇ ਜਿਹਨਾਂ ਕੋਲ ਘਰ ਨਹੀਂ ਹੈ, ਸੋ ਫਸਟ ਟਾਈਮ ਹੋਮ ਬਿਲਡਰ ਨੂੰ HST ਰਿਬੇਟ ਦੇਣ ਦੀ ਗੱਲ ਬਿਲਡਰ ਵੀ ਸਰਕਾਰ ਵੱਲੋਂ ਵੀ ਕੀਤੀ ਜਾ ਰਹੀ ਹੈ। ਲੇਕਿਨ ਇੱਕ ਇਹ ਵੀ ਸੁਝਾਅ ਦਿੱਤਾ ਜਾ ਰਿਹਾ ਕਿ ਜਿਹੜਾ ਨਵਾਂ ਘਰ ਹੈ ਅੰਡਰ, ਮਤਲਬ ਕਿ ਉਹਨਾਂ ਦੇ ਉੱਤੇ ਨਵੇਂ ਘਰ ਦੇ ਉੱਤੇ ਬਿਲਕੁਲ ਹੀ HST ਖਤਮ ਕਰਤੀ ਜਾਵੇ। ਜਿਹੜੀ ਬਿਲਡਰ ਐਸੋਸੀਏਸ਼ਨ ਉਹ ਵੀ ਮੰਗ ਕਰ ਰਹੀ ਹੈ ਇਸ ਗੱਲ ਦੀ, ਕਿਉਂਕਿ ਉਹ ਕਹਿੰਦੇ ਨਹੀਂ ਤਾਂ ਫਿਰ ਨਵੇਂ ਘਰ ਬਣਾਉਣ ਦਾ ਸਾਨੂੰ ਬਹੁਤਾ ਫਾਇਦਾ ਨਜ਼ਰ ਨਹੀਂ ਆ ਰਿਹਾ। ਔਰ ਬੀਇੰਗ ਇਨ ਮੀਡੀਆ ਅਸੀਂ ਵੀ ਕਿਤੇ ਨਾ ਕਿਤੇ ਦੇਖ ਰਹੇ ਹਾਂ ਕਿ ਜਿਸ ਤੇਜ਼ੀ ਨਾਲ ਘਰ ਪਹਿਲਾਂ ਬਣਦੇ ਸੀਗੇ ਉਸ ਤੇਜ਼ੀ ਨਾਲ ਹੁਣ ਬਿਲਡਰ ਉਹਨਾਂ ਐਕਸਾਈਟਡ ਨਹੀਂ ਹੈ। ਔਰ ਕੁਛ ਤੇ ਬਿਲਡਰਸ ਨੇ ਸਟ੍ਰੈਟਜੀ ਵੀ ਚੇਂਜ ਕੀਤੀ ਹੈ। ਕੀ ਸਟ੍ਰੈਟਜੀ ਚੇਂਜ ਕੀਤੀ ਹੈ? ਉਹ ਕਹਿੰਦੇ ਸੇਲ ਲਈ ਘਰ ਬਣਾਉਣ ਦੀ ਬਜਾਏ, ਅਸੀਂ ਮੈਂ ਬਿਲਡਰ ਦੇ ਉੱਥੇ ਮੀਟਿੰਗ ਸੀਗਾ ਤੇ ਉਹ ਦਿਖਾ ਰਹੇ ਸੀ ਮੈਨੂੰ ਆਹ ਵਾਲਾ ਸਾਡਾ ਇੱਥੇ ਪ੍ਰੋਜੈਕਟ ਹੈ, ਮੈਂ ਕਿਹਾ ਠੀਕ ਹੈ ਇਹ ਇੱਥੇ ਵੇਚ ਰਹੇ ਹਾਂ, ਠੀਕ ਹੈ ਇਹ ਵਾਲਾ ਅਸੀਂ ਇੱਕ ਪ੍ਰੋਜੈਕਟ ਉੱਥੇ ਬਣਾ ਰਹੇ। ਮੈਂ ਕਿਹਾ ਜੀ ਕਦੋਂ ਸੇਲ ਤੇ ਆ? ਕਹਿੰਦੇ ਸੇਲ ਤੇ ਨਹੀਂ ਆਣਾ, ਰੈਂਟਲ ਹੈ। ਮੈਂ ਕਿਹਾ ਏਡੀ ਵੱਡੀ ਅਪਾਰਟਮੈਂਟ ਬਿਲਡਿੰਗ ਰੈਂਟ? ਕਹਿੰਦੇ ਹਾਂਜੀ ਜਦੋਂ ਡਿਮਾਂਡ ਵਧਣੀ ਹੈ ਸਪਲਾਈ ਘਟੇਗੀ ਫਿਰ ਆ ਰੈਂਟਲ ਬਿਲਡਿੰਗ ਸਾਡੇ ਕੰਮ ਆ ਜਾਏਗੀ, ਅਸੀਂ ਆਪਣੇ ਲਈ ਬਣਾ ਰਹੇ ਹਾਂ ਰੈਂਟਲ ਬਿਲਡਿੰਗ। ਔਰ ਇੱਕ ਹੋਰ ਪ੍ਰੋਜੈਕਟ ਹੈ ਇਹ ਵੀ ਰੈਂਟਲ ਬਿਲਡਿੰਗ ਹੈ, ਕਿਉਂਕਿ ਜਦੋਂ ਡਿਮਾਂਡ ਵਧਣੀ ਹੈ ਸੇਲ ਨਹੀਂ ਹੈ ਤੇ ਬਾਕੀ ਆ ਦੋ ਤਿੰਨ ਬਿਲਡਿੰਗਾਂ ਸੇਲ ਲਈ ਨੇ, ਇੱਕ ਤੇ ਉਹਨਾਂ ਨੇ ਇੱਕ ਦੋ ਤਾਂ ਕਰਨੀਆਂ ਸ਼ੁਰੂ ਕਰ ਹੀ ਦਿੱਤੀਆਂ ਸੀ ਤੇ ਆਹ ਜਿਹੜੀ ਉਹਨਾਂ ਨੇ ਆਪਣੇ ਬੋਰਡ ਰੂਮ ਚ ਲਗਾਈ ਸੀ ਤਸਵੀਰਾਂ, ਇਹ ਕਹਿੰਦੇ ਜੀ ਅਸੀਂ ਇਹ ਰੈਂਟਲ ਖੜੀਆਂ ਕਰਨੀਆਂ ਬਿਲਡਿੰਗਾਂ ਤਾਂ ਕਿ ਸਾਨੂੰ, ਕਿਉਂਕਿ ਬਿਲਡਰ ਕਾਫੀ ਬਿਲਡਰ ਜਿਹੜੇ ਮੈਂ ਜਾਣਦਾ ਉਹ ਬਿਲਕੁਲ ਇਹ ਕਰਦੇ ਨੇ, ਉਹ ਸੇਲ ਲਈ ਵੀ ਬਣਾਉਂਦੇ ਨੇ ਔਰ ਨਾਲ ਕੁਛ ਜਿਹੜੀ ਰੀਅਲ ਸਟੇਟ ਨੇ ਉਹ ਰੈਂਟਲ ਲਈ ਡਿਵੈਲਪ ਕਰਦੇ ਨੇ, ਵੀ ਰੈਂਟ ਕਰਕੇ ਵੀ ਪੈਸਾ ਬਣਦਾ ਉਹਨਾਂ ਨੂੰ ਕਾਫੀ ਇਹਦੇ ਤੋਂ ਵੀ, ਠੀਕ ਹੈ। ਸੋ ਇਹ ਦੇਖਦੇ ਹਾਂ, ਤੁਹਾਨੂੰ ਲਗਾਤਾਰ ਅਸੀਂ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਅਪਡੇਟ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਵਾਈ ਮੀਡੀਆ ਸਪੈਸ਼ਲ ਰਿਪੋਰਟ ਜੋ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ ਉਹ ਹੈਗਾ ਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਇੱਕ ਇੰਨਾ ਬੜਾ ਟੈਰਿਸਟ ਅਟੈਕ 1985 ਏਅਰ ਇੰਡੀਆ ਬੰਬਿੰਗ, ਵੈਰੀ ਸੈਡ ਵੈਰੀ ਅਨਫੋਰਚੁਨੇਟ, 23 June 1985। ਇਹਦੇ ਬਾਰੇ ਅਸੀਂ ਬਹੁਤ ਵਾਰ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿਉਂਕਿ ਹੁਣ ਸਾਡੇ ਕੋਲ ਨਿਊਜ਼ ਕਾਫੀ ਅਸੀਂ ਕਵਰ ਕਰਦੇ ਹਾਂ ਤਾਂ ਫਿਰ ਸਮੇਂ, ਹਾਲਾਂਕਿ ਸਮੇਂ ਵੱਧਦਾ ਚਲਾ ਜਾ ਰਿਹਾ ਲੇਕਿਨ ਨਿਊਜ਼ ਕਵਰ ਕਰਨ ਦਾ ਸਾਡੇ ਕੋਲ ਟਾਈਮ ਉਨਾ ਹੀ ਘਟਦਾ ਚਲਾ ਜਾ ਰਿਹਾ। ਏਦਾਂ ਲੱਗਦਾ ਕਿ ਨਿਊਜ਼ ਇੰਨੀ ਸਾਰੀ ਹੈ ਗਲੋਬਲ ਲੈਵਲ ਦੇ ਉੱਤੇ ਵੀ ਕਿਹੜੀ ਚੀਜ਼ ਕਵਰ ਕਰੀਏ ਕਿਹੜੀ ਛੱਡੀਏ। ਸੋ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ CBC ਦੀ ਡਾਕੂਮੈਂਟਰੀ ਆਈ ਹੈ ਤੁਸੀਂ ਦੇਖਣਾ, ਸੋ ਉਹ ਕੱਲ ਰਾਤ ਮੈਂ ਦੇਖੀ, ਮੈਂ ਹਜੇ ਤੱਕ ਦੇਖੀ ਨਹੀਂ ਸੀ ਡਾਕੂਮੈਂਟਰੀ, ਬਟ ਮੈਂ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਨਾਲ ਗੱਲ ਕਰਨਾ ਚਾਹੁੰਦਾ। ਮੈਂ ਕੱਲ ਬਿਨਾਂ ਦੇਖੇ ਗੱਲ ਕਹਿਤੀ ਸੀਗੀ, ਇਹਨੇ ਕਿਹਾ ਓਮਨੀ ਟੈਲੀਵਿਜ਼ਨ ਨੇ ਬਣਾਈ ਹੈ CBC ਨੇ, ਬਹੁਤ ਵਧੀਆ, ਬੜੇ ਵਧੀਆ ਪੱਤਰਕਾਰ ਨੇ ਸਾਰੇ, ਬਹੁਤ ਵਧੀਆ। ਕੱਲ ਵੀ ਇਸ ਡਾਕੂਮੈਂਟਰੀ ਦੇ ਵਿੱਚ ਕਿਮ ਬੋਲਨ, ਟੈਰੀ ਮਲੈਸਕੀ ਔਰ ਹੋਰ ਕਈ ਜਰਨਲਿਸਟ, CCS ਜਿਹੜੀ ਇੰਟੈਲੀਜੈਂਸ ਐਕਸਪਰਟਸ ਔਰ ਕਈ ਲੋਕਾਂ ਦੇ ਉਹਦੇ ਵਿੱਚ ਮੈਂ ਸਾਰੇ ਬਿਆਨ ਜਿਹੜੇ ਸੁਣੇ। ਮੈਂ ਫਿਰ ਦੁਬਾਰਾ ਕਹਿ ਦਵਾਂ ਕਿ ਬੜੇ ਅਦਬ ਸਤਿਕਾਰ ਨਾਲ ਵਿਦਆਊਟ ਸਾਊਂਡਿੰਗ ਐਰੋਗੈਂਟ ਮੈਂ ਹੱਥ ਜੋੜ ਕੇ ਗੱਲ ਕਰਨਾ ਚਾਹੁੰਦਾ ਕਿ ਇਸ ਤੋਂ ਕਿਤੇ ਵਧੀਆ ਡਾਕੂਮੈਂਟਰੀ, ਬਹੁਤ ਵਧੀਆ ਡਾਕੂਮੈਂਟਰੀ ਜਿਹੜੀ ਹੈ ਉਹ ਅਸੀਂ ਵਾਈ ਮੀਡੀਆ ਦੇ ਉੱਤੇ ਬਣਾ ਸਕਦੇ ਹਾਂ, ਬਿਲਕੁਲ ਬਣਾ ਸਕਦੇ ਹਾਂ। ਲੇਕਿਨ ਪ੍ਰੋਬਲਮ ਕੀ ਹੈ ਕਿ ਜਦੋਂ CBC ਕੋਈ ਡਾਕੂਮੈਂਟਰੀ ਕਰਦੀ ਹੈ ਉੱਥੇ ਕਿਮ ਬੋਲਨ, ਟੈਰੀ ਮਲੈਸਕੀ, ਸਟੂਅਰਟ ਬੈਲ ਜਾਂ ਉਹ ਸਾਰੇ ਪੱਤਰਕਾਰ ਗਲੋਬਲ ਨਿਊਜ਼, ਕਿਉਂਕਿ ਗਲੋਬਲ ਨਿਊਜ਼ ਵੀ ਇਨਵੈਸਟੀਗੇਟਿਵ ਜਰਨਲਿਜ਼ਮ ਕਰ ਰਿਹਾ, ਵੈਂਕੂਵਰ ਸਨ, ਟੋਰੋਂਟੋ ਸਟਾਰ, ਪੋਸਟ ਮੀਡੀਆ ਗਰੁੱਪ ਜਾਂ CBC ਕੁਛ ਕਰਦੇ ਹੋਏ, ਹੁਣ ਓਮਨੀ ਟੈਲੀਵਿਜ਼ਨ ਨੇ ਏਅਰ ਇੰਡੀਆ ਬੋਮਬਿੰਗ ਤੇ ਡਾਕੂਮੈਂਟਰੀ ਬਣਾਈ ਹੈਗੀ ਹੈ। ਜਦੋਂ ਉਹ ਰੋਜਰਸ ਮੀਡੀਆ, ਬੜਾ ਮੀਡੀਆ, ਉਹ ਜਦੋਂ ਉਹ ਬੜੇ ਅਧਾਰੇ ਕੋਈ ਡਾਕੂਮੈਂਟਰੀ ਪੇਸ਼ ਕਰਦੇ ਨੇ, ਉਹਨਾਂ ਕੋਲ ਇਖਤਿਆਰ ਹੈ ਬਈ, ਉਹਨਾਂ ਨੂੰ ਇਜਾਜ਼ਤ ਹੈ ਉਹ ਗੱਲ ਕਰਨ ਦੀ, ਬਹੁਤ ਅਦਬ ਸਤਿਕਾਰ ਨਾਲ ਕਹਿ ਰਹੇ ਹਾਂ, ਸਾਡੇ ਕੋਲ ਇਨਫੋਰਮੇਸ਼ਨ ਕਿਤੇ ਜ਼ਿਆਦਾ ਹੈ, ਮੇਰੇ ਕੋਲ ਇਨਫੋਰਮੇਸ਼ਨ ਕਿਤੇ ਜ਼ਿਆਦਾ, ਅਸੀਂ ਕਿਤੇ ਵਧੀਆ ਉਹ ਡਾਕੂਮੈਂਟਰੀ ਸਾਰੀ ਬਣਾ ਸਕਦੇ ਹਾਂ। ਬਟ ਸਾਡਾ ਇੱਕ ਬਹੁਤ ਬੜਾ ਚੈਲੇਂਜ ਹੈ, ਸਾਡੀ ਕਮਿਊਨਿਟੀ ਦੇ ਵਿੱਚ ਕੀ ਹੈ ਕਿ ਉਹ ਮੇਨ ਸਟ੍ਰੀਮ ਦੇ ਵਿੱਚ ਹੋ ਰਿਹਾ ਉਹ ਸਾਰੀ ਦੁਨੀਆ ਦੇਖ ਰਹੀ ਹੈ, ਉਹ ਸਾਰੇ ਕੈਨੇਡਾ ਵਾਲੇ ਵੀ ਦੇਖ ਰਹੇ, ਹੋਰ ਵੀ ਦੇਖ ਰਹੇ ਨੇ। ਉੱਥੇ ਤਾਂ ਅਸੀਂ ਕੁਛ ਕਰ ਨਹੀਂ ਸਕਦੇ, ਅਖਬਾਰਾਂ ਭਰੀਆਂ ਹੁੰਦੀਆਂ ਜਦੋਂ ਜੂਨ ਤੇ ਹੀ ਆਉਂਦਾ। ਔਰ ਮੈਂ ਹਮੇਸ਼ਾ ਦੇ ਉੱਤੇ ਇਤਰਾਜ਼ ਜਤਾਇਆ ਕਿ ਸਿੱਖ ਮਿਲੀਟੈਂਟ ਵਰਡ ਨਾ ਯੂਜ਼ ਕਰਿਆ ਕਰੋ ਏਅਰ ਇੰਡੀਆ ਬੋਮਬਿੰਗ, ਤੁਸੀਂ ਕਹੋ ਕਿ ਮਿਲੀਟੈਂਟ ਸੀਗੇ ਜਾਂ ਕਿਸੇ ਜਥੇਬੰਦੀ ਨੇ ਪਿੱਛੇ ਦਾ ਹੱਥ ਸੀਗਾ, ਨਹੀਂ ਸੀਗਾ, ਜੋ ਤੁਸੀਂ ਲਿਖਣਾ ਲਿਖੋ, ਸਿੱਖ ਵਰਡ ਨਾ ਯੂਜ਼ ਕਰਿਆ ਕਰੋ, ਪਰ ਉਹ ਤਾਂ ਲਿਖਦੇ ਨੇ। ਅੱਛਾ, ਪਰ ਸਾਨੂੰ ਕੋਈ ਜੇ ਅਸੀਂ ਗੱਲ ਕਰਦੇ ਹਾਂ ਤੇ ਫਿਰ ਸਵਾਲ ਹੋ ਜਾਂਦਾ ਹੈ, ਬਹੁਤ ਲੋਕ ਐਪਰੀਸ਼ੀਏਟ ਕਰਦੇ ਨੇ, ਬੜਾ ਪਿਆਰ ਦਿੰਦੇ ਨੇ, ਪਰ ਕੁਛ ਲੋਕ ਕਹਿੰਦੇ ਜੀ ਛੱਡੋ ਜੀ ਇਹ ਗੱਲ ਕੀ ਕਰਨੀ। ਸੋ ਇਸ ਕਾਰਨ ਅਸੀਂ ਵੀ ਗੱਲ ਹੁਣ ਉਨੀ ਨੱਪੀ ਤੁਲੀ ਕਰ ਦਿੰਦੇ ਹਾਂ, ਲੇਕਿਨ ਮੈਂ ਫਿਰ ਇਹੀ ਕਹਿ ਦਵਾਂ ਕਿ ਇਹਦੇ ਵਿੱਚ ਬਹੁਤ ਕੁਛ ਹੈ। ਹੁਣ ਕੱਲ ਦੀ ਡਾਕੂਮੈਂਟਰੀ ਹੈ ਨਾ, ਜਿਨ੍ਹਾਂ ਨੇ ਦੇਖੀ ਠੀਕ ਹੈ, ਹੁਣ ਜਿਨ੍ਹਾਂ ਨੂੰ ਜਾਣਕਾਰੀ ਬਿਲਕੁਲ ਨਹੀਂ ਹੈ ਉਹਨਾਂ ਨੇ ਮੈਨੂੰ ਮੈਸੇਜ ਭੇਜਦੇ, ਬਹੁਤ ਵਧੀਆ ਜੀ ਓਮਨੀ ਟੈਲੀਵਿਜ਼ਨ ਆਖਿਰਕਾਰ ਇਹਦੀ ਬੈਕਗਰਾਉਂਡ ਕੀ ਹੈ ਕਿ 60s ਚ ਕੀ ਹੋਇਆ ਪੰਜਾਬ ਦੇ ਵਿਚ, ਫਿਰ 70s ਚ ਕੀ ਹੋਇਆ ਪੰਜਾਬ ਦੇ ਵਿਚ, ਫਿਰ 1984 ਦੇ ਵਿਚ ਕੀ ਹੋਇਆ ਪੰਜਾਬ ਦੇ ਵਿਚ, ਫਿਰ 1984 ਤੋਂ ਬਾਅਦ ਇੱਥੇ ਹਾਲਾਤ ਕਿੱਦਾਂ ਦੇ ਸੀਗੇ, 60s ਚ ਕਿੱਦਾਂ ਦੇ ਸੀਗੇ, 70s 80s ਚ ਸਿੱਖ ਕਮਿਊਨਿਟੀ ਜਾਂ ਵਾਈਡਰ ਇੰਡੋ ਕਨੇਡੀਅਨ ਕਮਿਊਨਿਟੀ ਜਾਂ ਸਾਊਥ ਏਸ਼ੀਅਨ ਡਾਇਸਪੋਰਾ ਦੇ ਵਿਚ ਕੀ ਕੁਛ ਹੋ ਰਿਹਾ ਸੀ ਇੱਥੇ ਕੈਨੇਡਾ ਦੇ ਵਿਚ ਉਹਨਾਂ ਦਿਨਾਂ ਉਹਨਾਂ ਦਹਾਕਿਆਂ ਦੇ ਵਿਚ, 60s 70s ਔਰ ਫਿਰ 80s ਦੇ ਵਿਚ ਫਿਰ ਕੀ ਹੋਇਆ, ਫਿਰ 80 ਦੇ ਵਿਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ 1984 ਦੇ ਵਿਚ, ਉਸ ਤੋਂ ਬਾਅਦ ਕੀ ਹੋਇਆ ਔਰ ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ, ਔਰ ਸਪੈਸੀਫਿਕਲੀ ਜੇ ਅਸੀਂ ਗੱਲ ਕਰਨੀ ਆ ਏਅਰ ਇੰਡੀਆ ਬੰਬਿੰਗ ਦੀ, ਤਾਂ ਫਿਰ ਸਾਨੂੰ ਇਹ ਵੀ ਜ਼ਿਕਰ ਕਰਨਾ ਪਏਗਾ, ਜੇ ਅਸੀਂ ਏਅਰ ਇੰਡੀਆ ਬੰਬਿੰਗ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਫਿਰ ਇਹ ਵੀ ਜ਼ਿਕਰ ਕਰਨਾ ਪਏਗਾ ਕਿ ਯੈਸ ਉਸ ਤੋਂ ਪਹਿਲਾਂ ਕੀ ਕੁਛ ਹੋਇਆ। ਤਲਵਿੰਦਰ ਸਿੰਘ ਪਰਮਾਰ ਜਾਂ ਇੰਦਰਜੀਤ ਸਿੰਘ ਰਿਆਤ ਜਾਂ ਜਿਹੜਾ ਮਿਸਟਰ ਐਕਸ ਸੀਗਾ, ਤਿੰਨ ਜਣੇ ਜਿਹੜੇ ਡੰਕਨ ਪੀਸੀ ਦੇ ਵਿਚ ਉੱਥੇ ਜੰਗਲ ਦੇ ਵਿਚ ਗਏ ਤੇ ਪਿੱਛੇ ਉਹਨਾਂ ਦੇ ਪੁਲਿਸ ਆਫਿਸਰ ਸੀਗੇ, ਦੇ ਵਰ ਫੋਲੋਇੰਗ ਹਿਮ, ਇੰਟੈਲੀਜੈਂਸ ਏਜੰਸੀ ਦੇ ਆਫਿਸਰ ਸੀਗੇ, ਲਾਅ ਇਨਫੋਰਸਮੈਂਟ ਏਜੰਸੀ ਦੇ ਆਫਿਸਰ ਸੀਗੇ, ਉਹਨਾਂ ਕੋਲ ਕੈਮਰਾਸ ਤਾਂ ਨਹੀਂ ਸੀਗੇ ਪਰ ਉਹਨਾਂ ਨੇ ਦੇਖਿਆ ਕਿ ਤਿੰਨ ਜਣੇ ਜੰਗਲ ਚ ਗਏ ਨੇ, ਪੋਲ ਜਿਹੜੇ ਸੀਗੇ ਉਹ ਟੈਪ ਕੀਤੇ ਜਾ ਰਹੇ ਸੀ। 1982 ਤੋਂ ਤਲਵਿੰਦਰ ਸਿੰਘ ਪਰਮਾਰ ਵਾਜ ਅੰਡਰ ਸਰਵਲੈਂਸ, ਕਿਉਂ ਸੀਗਾ ਤਲਵਿੰਦਰ ਸਿੰਘ ਪਰਮਾਰ ਅੰਡਰ ਸਰਵਲੈਂਸ 1982 ਤੋਂ ਕਿਉਂ ਸੀਗਾ, ਫਿਰ ਦੁਬਾਰਾ ਫਿਰ ਕਿਉਂ ਵਾਰੰਟ ਲੈਣੇ ਪਏ, ਦੁਬਾਰਾ ਕਿਸੇ ਵੀ ਤੁਸੀਂ ਸਰਵਲੈਂਸ ਕਰਨੀ ਹੈ, ਫੋਨ ਟੈਪ ਕਰਨੇ ਆ, ਕੁਛ ਕਰਨੇ, ਉਹਦੇ ਵਿੱਚ ਸਰਕਾਰੀ ਆਰਡਰ ਲੈਣਾ ਪੈਂਦਾ, ਕੋਰਟ ਆਰਡਰ ਲੈਣਾ ਪੈਂਦਾ, ਚਾਹੇ ਕੋਈ ਇੰਟੈਲੀਜੈਂਸ ਏਜੰਸੀ ਕਰੇ ਚਾਹੇ ਕੋਈ ਕਰੇ, ਵਰਨਾ ਇਟਸ ਇਲੀਗਲ। ਹਾਲਾਂਕਿ ਜਦੋਂ ਇੰਟੈਲੀਜੈਂਸ ਏਜੰਸੀ ਕਈ ਵਾਰ ਬੜਾ ਕੁਛ ਕਰਦੀਆਂ ਨੇ, US ਚ ਅਸੀਂ ਕਈ ਜਗ੍ਹਾ ਦੇਖਦੇ ਹਾਂ, ਇੰਡੀਆ ਚ ਵੀ ਸ਼ਾਇਦ ਕਰਦੇ ਹੋਣਗੇ ਸਾਰਾ ਕੁਛ, ਜਾਂ ਪਾਕਿਸਤਾਨ ਚ ਵੀ, ਕਿ ਕਈ ਵਾਰ ਨਹੀਂ ਵੀ ਆਰਡਰ ਲੈਂਦੇ, ਬਟ ਲੀਗਲੀ ਸਪੀਕਿੰਗ ਵਾਰੰਟ ਲੈਣੇ ਪੈਂਦੇ ਆ। ਸੋ ਫਿਰ ਕਿਉਂ ਮਾਰਚ ਦੇ ਮਹੀਨੇ ਤੋਂ ਹੀ ਦੁਬਾਰਾ ਤੋਂ ਫਿਰ ਕਿਉਂ ਗਵਰਨਮੈਂਟ ਜਿਹੜੀ ਸੀਗੀ ਜਾਂ ਇੰਟੈਲੀਜੈਂਸ ਏਜੰਸੀ ਸੀਗੀਆਂ ਤਲਵਿੰਦਰ ਸਿੰਘ ਪਰਮਾਰ ਨੂੰ ਕਿਉਂ ਫਾਲੋ ਕਰ ਰਹੀਆਂ ਸੀਗੀਆਂ ਜਾਂ ਇੰਦਰਜੀਤ ਸਿੰਘ ਰਿਆਤ ਨੂੰ ਕਿਉਂ ਫਾਲੋ ਕਰ ਰਹੀਆਂ ਸੀਗੀਆਂ। ਔਰ ਫਿਰ ਜਦੋਂ ਉੱਥੇ ਡੰਕਨ ਬੀਸੀ ਦੇ ਉਹਨਾਂ ਜੰਗਲਾਂ ਦੇ ਵਿੱਚ ਇਹ ਲੋਕ ਗਏ ਨੇ ਉੱਥੇ, ਠੀਕ ਹੈ, ਉੱਥੇ ਜਾ ਕੇ ਬੰਬ ਟੈਸਟ ਕੀਤਾ ਗਿਆ, ਬੰਬ ਜਿਹੜਾ ਟੈਸਟ ਕੀਤਾ ਗਿਆ ਤਾਂ ਉੱਥੇ ਇਹਨਾਂ ਨੂੰ ਲੱਗਾ ਕਿ ਗਨ ਸ਼ਾਟ ਸੇ, ਕਿ ਇਹਨਾਂ ਨੇ ਤਸਵੀਰਾਂ ਲਈਆਂ ਨਹੀਂ ਲਈਆਂ, ਔਰ ਦੋ ਜਣਿਆਂ ਦੀ ਜਾਣਕਾਰੀ, ਔਰ ਮਿਸਟਰ ਐਕਸ ਤਿੰਨ ਜਣੇ ਸੀਗੇ ਉੱਥੇ ਟੋਟਲ, ਠੀਕ ਹੈ, ਕੌਣ ਸੀਗਾ ਮਿਸਟਰ ਐਕਸ, ਸੋ ਇਹਦੀ ਕੀ ਜਾਣਕਾਰੀ ਹੈ, ਕਿਆ ਕੋ ਬਾਹਰ ਆਈ ਹੈ, ਬਿਲਕੁਲ ਆਈ ਹੈ। ਫਿਰ ਅੱਗੇ ਚੱਲਦੇ ਹਾਂ, ਫਿਰ ਉਹ ਜਿਹੜਾ ਬੰਬ, ਫਿਰ ਟਿਕਟਸ ਕਿਹਨੇ ਬਾਏ ਕੀਤੀਆਂ, ਠੀਕ ਹੈ, ਕਿਸੇ ਨੇ ਟਿਕਟਾਂ ਵੀ ਬਾਏ ਕੀਤੀਆਂ ਹੋਣੀਆਂ ਉਸ ਜਹਾਜ਼ ਦੇ ਉੱਤੇ, ਫਿਰ ਲਗੇਜ ਕਿੱਦਾਂ ਰੱਖਿਆ ਗਿਆ, ਫਿਰ ਬੋਰਡਿੰਗ ਪਾਸ ਲੈਣ ਤੋਂ ਬਾਅਦ ਬੰਦਾ ਕਿੱਦਾਂ ਗਾਇਬ ਹੋ ਗਿਆ, ਠੀਕ ਹੈ, ਔਰ ਉਹ ਲਗੇਜ ਕਿਉਂ ਨੀ ਚੈੱਕ ਹੋਇਆ, ਜਿਹੜਾ ਉਹ ਸਨਿਫਰ ਡੌਗ ਸੀਗੇ ਉਹ ਟਾਈਮ ਸਿਰ, ਕਦੋਂ ਉਹਨਾਂ ਨੂੰ ਕਾਲ ਕੀਤੀ ਗਈ, ਕਦੋਂ ਸਨਿਫਰ ਡੌਗ ਆਏ, ਕਿਉਂ ਇੰਨੇ ਲੇਟ ਹੋ ਗਏ, ਉਦੋਂ ਬੈਗੇਜ ਹੈਂਡਲਰ ਕਿੱਥੇ ਸੀਗੇ, ਚੈਕਿੰਗ ਕਿੰਨੀ ਹੋਈ, ਫਿਰ ਉਹ ਜਿਹੜੀ ਫਲਾਈਟ ਜਦੋਂ ਉੜੀ ਹੈ, ਹੁਣ ਉਹਦੀਆਂ ਵੀ ਅਲੱਗ ਅਲੱਗ ਥਿਊਰੀਜ਼ ਨੇ, ਉਹ ਫਲਾਈਟ ਜਦੋਂ ਉੜੀ ਹੈ, ਕਿਆ ਵਾਕਿਆ ਹੀ ਬੰਬ ਇਸ ਤਰੀਕੇ ਨਾਲ ਟਾਈਮਿੰਗ ਰੱਖੀ ਗਈ ਸੀ ਕਿ ਉਹ ਹਵਾ ਦੇ ਵਿੱਚ ਹੀ ਬੰਬ ਬਲਾਸਟ ਹੋ ਜਾਏ, ਜਾਂ ਫਿਰ ਇਸ ਤਰ੍ਹਾਂ ਦੀ ਟਾਈਮਿੰਗ ਸੀਗੀ ਕਿ ਉਹ ਜਾ ਕੇ ਉੱਥੇ ਲੈਂਡ ਕਰ ਜਾਏ ਆਇਰਲੈਂਡ ਦੇ ਵਿੱਚ, ਔਰ ਉਸ ਤੋਂ ਬਾਅਦ ਫਿਰ ਬਲਾਸਟ ਹੋਏ, ਕਿਉਂਕਿ ਜਿਹੜਾ ਜਪਾਨ ਦੇ ਵਿੱਚ ਹੋਇਆ ਉਹ ਤਾਂ ਇੱਦਾਂ ਹੀ ਹੋਇਆ। ਸੋ ਔਰ ਇਹ ਕੀ ਕੌਣ ਲੋਕ ਸੀ ਇਹਦੇ ਵਿੱਚ, ਕਿਆ ਤਲਵਿੰਦਰ ਸਿੰਘ ਪਰਮਾਰ ਵਾਜ਼ ਹੀ ਐਕਟਿੰਗ ਬਾਏ ਹਿਮਸੈਲਫ, ਇੰਦਰਜੀਤ ਸਿੰਘ ਰਿਆਤ ਨੂੰ ਕਿਆ ਸਿਰਫ ਕਿਆ ਉਹਨਾਂ ਨੇ ਬੰਬ ਬਣਾਇਆ, ਕਿਆ ਉਹਨਾਂ ਨੂੰ ਪਤਾ ਸੀ ਕਿਹਦੇ ਵਾਸਤੇ ਇਸਤੇਮਾਲ ਹੋਣਾ ਹੈਗਾ, ਔਰ ਕਨੈਕਸ਼ਨ ਉਹਨਾਂ ਦੇ ਕਿੱਦਾਂ ਜੁੜੇ ਇੰਦਰਜੀਤ ਸਿੰਘ ਰਿਆਤ ਦੇ ਨਾਲ, ਕਿਉਂਕਿ ਜਿਹੜਾ ਸੈਨਿਓ ਦਾ ਜਿਹੜਾ ਟ੍ਰਾਂਜਿਸਟਰ ਦਾ ਜਿਹੜਾ ਇਸਤੇਮਾਲ ਕੀਤਾ ਗਿਆ, ਉਹ ਜਿੱਥੇ ਜਦੋਂ ਇੱਧਰ ਤੇ ਬੰਬ ਧਮਾਕਾ ਹੋ ਗਿਆ, ਠੀਕ ਹੈ ਨੀ, ਜਦੋਂ ਇੱਧਰ ਹੋਇਆ ਏਅਰ ਇੰਡੀਆ ਬੰਬ ਦਾ ਧਮਾਕਾ ਹੋ ਗਿਆ, ਜਿਹੜਾ ਜਪਾਨ ਦੇ ਵਿੱਚ ਹੋਇਆ ਨਾ, ਉੱਥੇ ਬੈਗੇਜ ਹੈਂਡਲਰ ਦੋ ਡੈਥ ਹੋ ਗਏ, ਹੁਣ ਦੋ ਜੈਪਨੀਜ਼ ਬੈਗੇਜ ਹੈਂਡਲਰ ਦੀ ਡੈਥ ਹੋਈ, ਔਰ ਜਪਾਨ ਦੇ ਉੱਥੇ ਨੈਗੇਟਿਵ ਏਅਰਪੋਰਟ ਦੇ ਉੱਤੇ ਉੱਥੇ ਧਮਾਕਾ ਹੋਇਆ, ਤਾਂ ਉਹਨਾਂ ਨੇ ਵੀ ਇਨਵੈਸਟੀਗੇਸ਼ਨ ਕਰਨੀ ਸੀ। ਸੋ ਜਪਾਨ ਦੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਜਦੋਂ ਸਾਰੇ ਵੈਨ ਦੇ ਪੁੱਟ ਆਲ ਦਾ ਪੀਸਿਸ ਟੁਗੈਦਰ, ਉੱਥੇ ਉਹ ਸੈਨਿਓ ਟ੍ਰਾਂਜਿਸਟਰ ਜਿਹੜਾ ਉਹਨਾਂ ਨੂੰ ਪਤਾ, ਉਹਨਾਂ ਇਨਵੈਸਟੀਗੇਸ਼ਨ ਕਰਕੇ ਕੈਨੇਡਾ ਦੀ ਲਾਅ ਇਨਫੋਰਸਮੈਂਟ ਏਜੰਸੀ ਔਰ ਜਪਾਨ ਨੇ ਮਿਲ ਕੇ, ਜਪਾਨ ਔਰ ਕੈਨੇਡਾ ਨੇ ਮਿਲ ਕੇ ਪਤਾ ਲਗਾਇਆ ਕਿ ਇਹ ਸੈਨਿਓ ਜਿਹੜਾ ਟ੍ਰਾਂਜਿਸਟਰ ਆ ਜਿਹਦੇ ਵਿੱਚ ਕਿ ਬੰਬ ਰੱਖਿਆ ਗਿਆ, ਪੈਕੇਜ ਕੀਤੀ ਗਈ, ਇਹ ਕਿੱਥੇ ਸੀਗਾ, ਉਹਨਾਂ ਨੂੰ ਫਿਰ ਪਤਾ ਲੱਗਾ ਜੀ ਇੱਥੋਂ ਖਰੀਦਿਆ ਗਿਆ ਸੀਗਾ, ਖਰੀਦਿਆ ਕਿਹਨੇ, ਇੰਦਰਜੀਤ ਸਿੰਘ ਰਿਆਤ ਸਾਹਿਬ ਨੇ, ਇੰਦਰਜੀਤ ਸਿੰਘ ਰਿਆਤ ਸਾਹਿਬ ਨੇ ਆਪਣੇ ਕ੍ਰੈਡਿਟ ਕਾਰਡ ਦੇ ਉੱਤੇ ਖਰੀਦਿਆ ਸੀਗਾ, ਉਹ ਫਿਰ ਉੱਥੋਂ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਖਰੀਦਿਆ, ਉਹ ਫਿਰ ਉਹਨਾਂ ਨੇ ਤਾਰ ਜੋੜਨੇ ਸ਼ੁਰੂ ਕੀਤੇ, ਫਿਰ ਉਹਨਾਂ ਨੂੰ ਪੁੱਛਿਆ ਕਿ ਉਹ ਜਿਹੜਾ ਨਾਲ ਤੁਹਾਡੇ ਤਿੰਨ ਬੰਦੇ, ਕਿਉਂਕਿ ਦੇਖੋ ਤਿੰਨ ਜਣੇ ਤਾਂ ਗਏ ਸੀਗੇ ਨਾ ਜੰਗਲ ਦੇ ਵਿੱਚ, ਸੋ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਜਿਹੜਾ ਮਿਸਟਰ ਐਕਸ ਤੀਸਰਾ ਬੰਦਾ ਕੌਣ ਸੀਗਾ, ਔਰ ਇਹ ਦੋ ਬੰਦਿਆਂ ਨੂੰ ਤਲਵਿੰਦਰ ਸਿੰਘ ਪਰਮਾਰ ਔਰ ਇੰਦਰਜੀਤ ਸਿੰਘ ਰਿਆਤ ਦੇ ਪਿੱਛੇ ਜਦੋਂ ਲਾਅ ਇਨਫੋਰਸਮੈਂਟ ਏਜੰਸੀ ਜਾ ਰਹੀਆਂ ਸੀਗੀਆਂ, ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ, ਇੰਦਰਜੀਤ ਸਿੰਘ ਰਿਆਤ ਔਰ ਤਲਵਿੰਦਰ ਸਿੰਘ ਪਰਮਾਰ ਹੋਣਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਲੇਕਿਨ ਬਾਅਦ ਦੇ ਵਿੱਚ ਇੰਦਰਜੀਤ ਸਿੰਘ ਰਿਆਤ ਹੋਣਾਂ ਦੇ ਨਾਲ ਬਾਅਦ ਵਿੱਚ ਕਿਉਂ ਬਾਅਦ ਦੱਸਦੇ ਹਾਂ, ਬਟ ਪਹਿਲੇ ਉਸ ਸਮੇਂ ਇਹਨਾਂ ਦੋਨਾਂ ਨੂੰ ਛੱਡ ਦਿੱਤਾ ਗਿਆ, ਤਲਵਿੰਦਰ ਸਿੰਘ ਪਰਮਾਰ ਔਰ ਇੰਦਰਜੀਤ ਸਿੰਘ ਰਿਆਤ ਹੋਣਾਂ ਨੂੰ। ਫਿਰ ਉਸ ਤੋਂ ਬਾਅਦ ਪਾਕਿਸਤਾਨ ਕਿਉਂਕਿ ਤੁਹਾਨੂੰ ਪਤਾ ਹੀ ਆ ਉੱਥੇ ਕੀ ਕੁਛ, ਔਰ ਪਾਕਿਸਤਾਨ ਤੋਂ ਬਾਅਦ ਫਿਰ ਉਹ ਵਾਇਆ ਨੇਪਾਲ ਕਾਠਮੰਡੂ ਚਲੇ ਗਏ ਇੰਡੀਆ। ਇੰਡੀਆ ਗਏ ਤੇ ਉੱਥੇ ਪੁਲਿਸ ਨੇ ਹਰਮੇਲ ਸਿੰਘ ਗਾਂਧੀ ਹੋਣਾ ਜਿਹੜਾ DSP ਸੀਗੇ ਉਹਨਾਂ ਨੇ ਫਿਰ ਉਹਨਾਂ ਨੂੰ ਉੱਥੇ ਅਰੈਸਟ ਕੀਤਾ। ਉਹਨਾਂ ਨੂੰ ਖ਼ਬਰ ਮਿਲੀ ਕਿਉਂਕਿ ਕੁਛ ਲੋਕਾਂ ਉਹ ਐਕਚੁਲੀ ਕੁਛ ਸ਼ੱਕੀ ਬੰਦਿਆਂ ਨੂੰ ਪਕੜ ਕੇ ਲੈ ਆਏ ਸੀਗੇ ਤੇ ਉਹਨਾਂ ਦੀ ਇੰਟੈਰੋਗੇਸ਼ਨ ਦਰਮਿਆਨ ਉਹਨਾਂ ਨੇ ਦੱਸਿਆ ਕਿ ਜਿਹੜਾ ਬੱਬਰ ਖਾਲਸਾ ਨੂੰ ਲੀਡ ਕਰਦਾ ਹੈ ਕੁਲਵਿੰਦਰ ਸਿੰਘ ਪਰਮਾਰ, ਉਹ ਅੱਜ ਕੱਲ੍ਹ ਇੱਥੇ ਇੰਡੀਆ ਆਇਆ ਹੋਇਆ, ਉਹ ਇੱਥੇ ਐਕਟੀਵਿਟੀਜ਼ ਪਲਾਨ ਕਰ ਰਿਹਾ, ਉੱਥੇ ਇੰਡੀਆ ਦੇ ਖਿਲਾਫ ਕੋਈ ਹਥਿਆਰ ਇਕੱਠੇ ਕਰ ਰਿਹਾ ਜਾਂ ਐਕਟੀਵਿਟੀਜ਼ ਪਲਾਨ ਕਰ ਰਿਹਾ ਇੰਡੀਆ ਦੇ ਖਿਲਾਫ। ਉਹ ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੂੰ ਪੁਲਿਸ ਅਫਸਰ ਨੂੰ ਉਹਨੇ ਫਿਰ ਕਿਹਾ ਜੀ ਬੁਲਾਓ ਉਹਨੂੰ ਫਿਰ ਇੱਥੇ, ਉਹ ਉਹਨਾਂ ਨੂੰ ਬੁਲਾਇਆ ਫਿਰ ਉੱਥੇ ਕਿਸੇ ਤਰ੍ਹਾਂ, ਮਤਲਬ ਉਹਨਾਂ ਦੇ ਸਾਥੀ ਸੀਗੇ ਤੋ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਟ੍ਰੈਪ ਕਰਕੇ ਕੁਲਵਿੰਦਰ ਸਿੰਘ ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਕੁਲਵਿੰਦਰ ਸਿੰਘ ਪਰਮਾਰ ਨੂੰ ਗ੍ਰਿਫ਼ਤਾਰੀ ਦੇ ਵਿੱਚ ਕੁਲਵਿੰਦਰ ਸਿੰਘ ਪਰਮਾਰ ਉਹਨਾਂ ਨੇ, ਜ਼ਾਹਿਰ ਜੀ ਗੱਲ ਆ ਜਦ ਗ੍ਰਿਫ਼ਤਾਰੀ ਹੋਈ ਹੈ ਕੁਲਵਿੰਦਰ ਸਿੰਘ ਪਰਮਾਰ ਦੀ ਤਾਂ ਬਹੁਤ ਸਾਰੇ ਉਹਨੇ ਖੁਲਾਸੇ ਕੀਤੇ, ਇਹਨਾਂ ਨੂੰ ਦੱਸਿਆ ਸਾਰਾ ਕੁਛ ਵੀ, ਉਹਨਾਂ ਨੇ ਏਅਰ ਇੰਡੀਆ ਬੰਬਿੰਗ ਬਾਰੇ ਵੀ ਪੁੱਛਿਆ ਬੜਾ ਕੁਛ, ਉਹ ਸਾਰਾ ਕੁਛ ਉੱਥੇ ਉਹਨਾਂ ਕੋਲ ਐਵੀਡੈਂਸ ਹੈ ਇੰਡੀਆ ਕੋਲ, ਉਹ ਜਿਹੜੀ ਇੰਡੀਅਨ ਲਾ ਇਨਫੋਰਸਮੈਂਟ ਏਜੰਸੀ ਕੋਲ ਐਵੀਡੈਂਸ ਹੈ। ਬਟ ਇੰਟਰਸਟਿੰਗਲੀ ਉਹ ਹੁਣ ਦੋ ਵਰਜਨਸ ਨੇ ਸਟੋਰੀ ਦੀਆਂ। 14 ਅਕਤੂਬਰ 1992 ਕੀ ਹੋਇਆ, 14 ਅਕਤੂਬਰ 1992 ਨੂੰ, ਉਸ ਤੋਂ ਪਹਿਲਾਂ ਤੇ ਨਾ ਤਲਵਿੰਦਰ ਸਿੰਘ ਪਰਮਾਰ ਨੂੰ ਪਤਾ ਸੀ ਉਹਦਾ ਕਤਲ ਹੋਣਾ, ਨਾ ਪੁਲਿਸ ਵਾਲਿਆਂ ਨੂੰ ਪਤਾ ਸੀ, ਲੇਕਿਨ ਉਸ ਦਿਨ ਤਲਵਿੰਦਰ ਸਿੰਘ ਪਰਮਾਰ ਵਾਜ ਸ਼ੋਟ ਡੈਡ, ਠੀਕ ਹੈ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ 14 ਅਕਤੂਬਰ 1992, ਜਿਹਨੂੰ ਕਿ ਅੱਜ ਤੱਕ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਮਾਸਟਰ ਮਾਇੰਡ ਮੰਨਦੇ ਨੇ ਏਅਰ ਇੰਡੀਆ ਬੰਬਿੰਗ ਦੇ। ਹੁਣ ਸਵਾਲ ਇਹ ਉੱਠਦਾ ਹੈ ਕਿ ਕਿਉਂਕਿ ਉਹਨਾਂ ਦਾ ਹੀ ਵਾਜ ਸ਼ੋਟ ਡੈਡ, ਤੇ ਕਿਆ ਉਹ ਕੋਈ ਉਹ ਦੱਸ ਸਕੇ ਉਸ ਤੋਂ ਪਹਿਲਾਂ ਕਿ ਨਹੀਂ ਦੱਸ ਸਕੇ। ਹੁਣ ਉਸ ਦਰਮਿਆਨ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਅਲੱਗ ਅਲੱਗ ਵਰਜਨਸ ਨੇ, ਪੁਲਿਸ ਦਾ ਕਹਿਣਾ ਹੈ ਕਿ ਇਨਕਾਊਂਟਰ ਸੀਗਾ, ਲੇਕਿਨ ਇੱਕ ਝੂਠਾ ਪੁਲਿਸ ਮੁਕਾਬਲਾ, ਔਰ ਬਹੁਤ ਸਾਰੇ ਲੋਕ ਜਿਹੜੇ ਹਿਊਮਨ ਰਾਈਟਸ ਦੇ ਨੇ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਝੂਠਾ ਪੁਲਿਸ ਮੁਕਾਬਲਾ ਹੈ, ਇਹ ਜੈਨੂਇਨ ਪੁਲਿਸ ਇਨਕਾਊਂਟਰ ਲੱਗਦਾ ਹੀ ਨਹੀਂ ਹੈ, ਇਹ ਮੇਲ ਹੀ ਨਹੀਂ ਖਾ ਰਹੇ, ਬਹੁਤ ਸਾਰੀਆਂ ਚੀਜ਼ਾਂ। ਸੋ ਇਸ ਕਾਰਨ ਜਿਹੜਾ ਤਲਵਿੰਦਰ ਸਿੰਘ ਪਰਮਾਰ ਉਹਨਾਂ ਦੀ ਉੱਥੇ ਡੈਥ ਹੈ, ਔਰ ਜੋ ਰਾਜ਼ ਉੱਥੇ ਉਹਨਾਂ ਲੋਕਾਂ ਕੋਲ ਹੈਗੇ ਨੇ ਉਹ ਅੱਜ ਤੱਕ ਪਬਲਿਕ ਦੇ ਸਾਹਮਣੇ ਉਹ ਲੈ ਕੇ ਨਹੀਂ ਆਏ ਉੱਥੇ ਇੰਡੀਆ ਦੇ ਵਿੱਚ, ਔਰ ਕੈਨੇਡਾ ਦੇ ਵਿੱਚ ਵੀ ਉਹ ਗੱਲ ਉਹਦੇ ਬਾਰੇ ਨਹੀਂ ਇੰਨੀ ਜ਼ਿਆਦਾ ਹੋ ਰਹੀ ਇੱਥੇ, ਉਹ ਐਵੀਡੈਂਸ ਉਹਨਾਂ ਨੇ ਲਿਆ ਨਹੀਂ ਲਿਆ ਇਹਦੇ ਤੇ ਵੀ ਬੜੀ ਸਾਰੀ ਚਰਚਾ ਹੈ। ਤੋ ਤਲਵਿੰਦਰ ਸਿੰਘ ਪਰਮਾਰ ਤੇ ਉੱਥੇ ਹੀ ਖਤਮ ਹੋ ਗਿਆ, ਹੋਰ ਕੌਣ ਹੋ ਸਕਦਾ ਇਹਦੇ ਪਿੱਛੇ? ਇਹਦੇ ਪਿੱਛੇ ਫਿਰ ਇੰਦਰਜੀਤ ਸਿੰਘ ਰਿਆਤ ਹੋਣਾ ਦਾ ਤਾਂ ਕਨੈਕਸ਼ਨ ਜੁੜ ਗਿਆ, ਟ੍ਰਾਂਜਿਸਟਰ ਨਾਲ ਕਿ ਬੰਬ ਜਿਹੜਾ ਉਹ ਇਹਨਾਂ ਨੇ ਬਣਾਇਆ, ਕਿੱਦਾਂ ਰੱਖਿਆ, ਕੀ ਰੱਖਿਆ, ਉਹਦੇ ਤੇ ਵੀ ਅੱਗੇ ਆਉਂਦੇ ਆ। ਬਟ ਦੈਨ ਦੇਰ ਵਰ ਟੂ ਮੇਜਰ ਅਰੈਸਟ, ਰਿਪੂ ਦਮਨ ਸਿੰਘ ਮਲਿਕ ਔਰ ਅਜੈਬ ਸਿੰਘ ਬਾਗੜੀ, ਇਹ ਦੋ ਜਣੇ ਗ੍ਰਿਫ਼ਤਾਰ ਕੀਤੇ ਗਏ, ਰਿਪੂ ਦਮਨ ਸਿੰਘ ਮਲਿਕ ਔਰ ਅਜੈਬ ਸਿੰਘ ਬਾਗੜੀ। ਸੋ ਕਿਆ ਰਿਪੂ ਦਮਨ ਸਿੰਘ ਮਲਿਕ ਔਰ ਅਜੈਬ ਸਿੰਘ ਬਾਗੜੀ ਦਾ ਹੱਥ ਸੀਗਾ? ਜਿਹੜੇ ਏਅਰ ਇੰਡੀਆ ਦੇ ਵਿਕਟਮ ਸੀਗੇ ਉਹਨਾਂ ਦਾ ਤਾਂ, ਉਹਨਾਂ ਦੇ ਪਰਿਵਾਰਾਂ ਦਾ ਤਾਂ ਇਹੀ ਮੰਨਣਾ ਹੈ, ਉਹ ਕਹਿੰਦੇ ਜੀ ਹਾਂਜੀ ਇਹ ਬਿਲਕੁਲ, ਉਹਨਾਂ ਨੂੰ ਲੱਗਦਾ ਕਿ ਤਲਵਿੰਦਰ ਸਿੰਘ ਪਰਮਾਰ, ਰਿਪੂ ਦਮਨ ਸਿੰਘ ਮਲਿਕ ਔਰ ਅਜੈਬ ਸਿੰਘ ਬਾਗੜੀ। ਪਰ ਇਹਨਾਂ ਦੇ ਮੰਨਣ ਦੇ ਨਾਲ ਜਾਂ ਇਕੱਲੇ ਚਾਰਜ ਕਰਨ ਦੇ ਨਾਲ, ਕੈਨੇਡਾ ਦੇ ਵਿੱਚ ਵਨ ਆਫ ਦ ਮੋਸਟ ਐਕਸਪੈਂਸਿਵ ਟ੍ਰਾਇਲ ਸੀਗਾ, ਬੜਾ ਮਹਿੰਗਾ ਟ੍ਰਾਇਲ ਸੀਗਾ, ਟ੍ਰਾਇਲ ਚੱਲਿਆ। ਸੋ ਬਹੁਤ ਸਾਰੇ, ਔਰ ਉੱਥੇ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਜਿਹੜੇ ਉਸ ਟ੍ਰਾਇਲ ਨੂੰ ਕਵਰ ਕਰ ਰਹੇ ਸੀ, ਉਹ ਕਹਿੰਦੇ ਕਿ ਅਸੀਂ ਬੜੇ ਹੈਰਾਨ ਹੋ ਰਹੇ ਸੀਗੇ ਕਿ ਲੱਗਦਾ ਸੀ ਕਿ ਬੜਾ ਕੋਈ ਕਲਿੰਚਿੰਗ ਐਵੀਡੈਂਸ ਆ, ਉਹਦੀ ਸੁਣਵਾਈ ਨਹੀਂ ਸੀ ਹੋ ਰਹੀ, ਕੀ ਹੋ ਰਿਹਾ ਸੀਗਾ, ਗਵਾਹ ਪਲਟ ਰਹੇ ਸੀਗੇ, ਗਵਾਹ ਮੁੱਕਰ ਰਹੇ ਸੀਗੇ, ਬਹੁਤ ਸਾਰੇ ਸਬੂਤ ਜਿਹੜੇ ਸ਼ਾਇਦ ਪੱਤਰਕਾਰਾਂ ਦਾ ਕਹਿਣਾ ਪਤਾ ਨਹੀਂ ਉਹ ਦਿਖਾ ਰਹੇ ਸੀ ਨਹੀਂ ਦਿਖਾ ਰਹੇ ਸੀ। ਐਨੀਵੇਜ਼ ਰਿਪੂ ਦਮਨ ਸਿੰਘ ਮਲਿਕ ਔਰ ਅਜੈਬ ਸਿੰਘ ਬਾਗੜੀ ਜਿਹੜੇ ਨੇ ਬਾਇਜ਼ਤ ਅਦਾਲਤ ਤੋਂ ਬਰੀ ਹੋ ਜਾਂਦੇ ਨੇ ਦੋਨੋਂ ਜਣੇ, ਠੀਕ ਹੈ। ਹੁਣ ਉਹ ਦੋ ਜਣੇ ਬਰੀ ਹੋ ਗਏ, ਉਸ ਤੋਂ ਇਲਾਵਾ ਹੋਰ ਬੜੇ ਸਾਰੇ ਲੋਕਾਂ ਦੇ ਉੱਤੇ, ਸੁਰਜਨ ਸਿੰਘ ਗਿੱਲ ਔਰ ਹੋਰ ਬੜੇ ਸਾਰੇ ਲੋਕਾਂ ਦੇ ਨਾਮ ਆ ਰਹੇ ਸੀ ਇਸ ਮਾਮਲੇ 'ਚ, ਉਹ ਜ਼ਿਆਦਾਤਰ ਲੋਕ ਇੱਥੋਂ ਕੈਨੇਡਾ 'ਚ ਨਿਕਲ ਗਏ, ਜਿਹੜੀ ਇੰਦਰਜੀਤ ਸਿੰਘ ਰਿਆਤ ਉਹ ਵੀ ਚਲੇ ਗਏ ਸੀ ਇੱਥੋਂ, ਉਹਨਾਂ ਨੂੰ ਵਾਪਸ ਲਿਆਂਦਾ ਗਿਆ, ਹੀ ਹੈਡ ਟੂ ਅਗੇਨ ਫੇਸ ਦਾ ਟ੍ਰਾਇਲ। ਲੇਕਿਨ ਇੰਦਰਜੀਤ ਸਿੰਘ ਰਿਆਤ ਨੇ ਆਪਣੇ ਕਿਸੇ ਵੀ ਸਾਥੀਆਂ ਦੇ ਨਾਮ ਨਹੀਂ ਦੱਸੇ ਵੀ ਕੌਣ ਸੀਗਾ ਜੀ ਉਹ, ਮਿਸਟਰ ਐਕਸ ਕੌਣ ਸੀ, ਤੁਹਾਡੇ ਘਰ 'ਚ ਰਿਹਾ, ਤੁਹਾਡੀ ਬੇਸਮੈਂਟ 'ਚ ਰਿਹਾ, ਫਿਰ ਤੁਸੀਂ ਇਕੱਠੇ ਉੱਥੇ ਬੰਬ ਟੈਸਟ ਕਰਨ ਗਏ, ਪਰ ਉਹਨਾਂ ਨੇ ਕਿਸੇ ਦਾ ਨਾਮ ਜਿਹੜਾ ਉੱਥੇ ਨਹੀਂ ਦਿੱਤਾ, ਠੀਕ ਹੈ। ਸੋ ਉਸ ਤੋਂ ਬਾਅਦ ਫਿਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਹੋਰ ਗਵਾਹ ਸੀਗੇ ਤਾਰਾ ਸਿੰਘ ਹੇਅਰ। ਤਾਰਾ ਸਿੰਘ ਹੇਅਰ ਅਖਬਾਰ ਪਬਲਿਸ਼ ਕਰਦੇ ਸੀਗੇ ਉੱਥੋਂ ਵੈਂਕੂਵਰ ਤੋਂ, ਜਿਨ੍ਹਾਂ ਦੇ ਬੇਟੇ ਡੇਵ ਹੇਅਰ ਉੱਥੇ MLA ਵੀ ਰਹੇ ਨੇ ਆਪਣੇ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਡੇਵ ਹੇਅਰ। ਸੋ ਤਾਰਾ ਸਿੰਘ ਹੇਅਰ ਜਿਹੜੇ ਸੀਗੇ ਉੱਥੋਂ ਅਖਬਾਰ ਪਬਲਿਸ਼ ਕਰਦੇ ਸੀ, ਉਹਨਾਂ ਕੋਲ ਕੋਈ ਜਾਣਕਾਰੀ ਸੀਗੀ, ਸੋ ਉਹ ਆ ਕੇ ਟੈਸਟੀਫਾਈ ਕਰਨਾ ਚਾਹੁੰਦੇ ਸੀ। ਸੋ ਉਹਨਾਂ ਤੇ ਅਟੈਕ ਹੋਇਆ, ਪਹਿਲਾ ਅਟੈਕ ਜਦ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੋ ਹੀ ਗੋਟ ਪੈਰਾਲਾਈਜ਼ਡ, ਸੋ ਵ੍ਹੀਲਚੇਅਰ ਦੇ ਉੱਤੇ ਆ ਗਏ। ਉਸ ਤੋਂ ਬਾਅਦ ਵੀ ਉਹ ਨਹੀਂ ਚੁੱਪ ਹੋਏ ਤਾਂ ਫਿਰ ਤਾਰਾ ਸਿੰਘ ਹੇਅਰ ਜਿਹੜੇ ਉਹ ਅਖਬਾਰ ਪਬਲਿਸ਼ ਕਰਦੇ ਸੀ ਉਹਨਾਂ ਦਾ ਫਿਰ ਕਤਲ ਕਰ ਦਿੱਤਾ ਗਿਆ, ਹੀ ਵਾਜ਼ ਸ਼ੋਟ ਡੈਡ। ਸੋ ਤਾਰਾ ਸਿੰਘ ਹੇਅਰ ਦਾ ਕਤਲ ਹੋ ਗਿਆ, ਤਲਵਿੰਦਰ ਸਿੰਘ ਪਰਮਾਰ ਵਾਜ਼ ਆਲਸੋ ਸ਼ੋਟ ਡੈਡ, ਠੀਕ ਹੈ। ਸੁਰਜਨ ਸਿੰਘ ਗਿੱਲ ਇਹਨਾਂ ਦੀ ਡੈਥ ਹੋ ਚੁੱਕੀ ਹੈਗੀ ਆ। ਮਿਸਟਰ ਐਕਸ ਮਿਸਟਰ ਐਲ ਕੌਣ ਨੇ ਇਹਦੇ ਸੋ ਉਹਨਾਂ ਦੇ ਉੱਤੇ ਵੀ ਗ੍ਰਿਫ਼ਤਾਰੀ ਹੋਈ, ਐਲੀਗੇਸ਼ਨ ਲੱਗਾ ਉਹਨਾਂ ਦੇ ਖਿਲਾਫ਼ ਵੀ ਕਿ ਜੀ ਇਹਨਾਂ ਦਾ ਹੱਥ ਹੈਗਾ ਏਅਰ ਇੰਡੀਆ ਬੋਮਬਿੰਗ ਦੇ ਵਿੱਚ, ਲੇਕਿਨ ਬਾਅਦ ਦੇ ਵਿੱਚ ਉਹ ਵੀ ਰਿਹਾ, ਉੱਥੋਂ ਹੋ ਗਿਆ, ਬਾਇਜ਼ਤ ਰਿਹਾ ਹੋ ਗਿਆ। ਪੈਸੇ ਵਾਲੇ ਹੈਗੇ ਨੇ, ਪਾਵਰਫੁਲ ਹੈ, ਇਨਫਲੂਐਂਸ ਹੈਗਾ ਉਹਨਾਂ ਦਾ ਕਾਫ਼ੀ ਉੱਥੇ ਕਮਿਊਨਿਟੀ ਦੇ ਵਿੱਚ, ਤੇ ਫਿਰ ਉਹ ਬਟ ਕਿਤੇ ਨਾ ਕਿਤੇ ਉਹ ਖਾਲਿਸਤਾਨ ਕੈਂਪ ਦੇ ਵਿੱਚ ਹੈਗੇ। ਬਟ ਦੈਨ ਇੱਕ ਤਬਦੀਲੀ ਇਹ ਆਈ ਕਿ ਰਿਕੂਦਮਨ ਸਿੰਘ ਮਲਿਕ ਜਿਹੜੇ ਨੇ ਉਹ ਫਿਰ ਉਹਨਾਂ ਦੇ ਉੱਤੇ ਬੈਨ ਸੀਗਾ, ਬਟ ਇੰਡੀਅਨ ਗਵਰਨਮੈਂਟ ਨੇ ਫਿਰ ਪਾਲਿਸੀ ਓਪਨ ਕੀਤੀ। ਤੁਹਾਨੂੰ ਪਤਾ ਹੀ ਆ, ਮੋਦੀ ਸਰਕਾਰ ਨੇ ਫਿਰ ਪਾਲਿਸੀ ਓਪਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਚਾਹੁੰਦੇ ਸੀਗੇ ਵੀ ਜੇ ਬਾਹਰਲੇ ਜਿਹੜੇ ਸਿੱਖ ਨੇ, ਇਹ ਕਾਂਗਰਸ ਔਰ ਸਿੱਖਾਂ ਦੀ ਤੇ ਆਪਸ ਉਹ ਕਹਿੰਦੇ ਚਲੋ ਜੋ ਤਸਲ ਚੱਲ ਹੀ ਰਹੀ ਹੈ, ਲੇਕਿਨ ਮੋਦੀ ਸਾਹਿਬ ਕਹਿੰਦੇ ਵੀ ਅਸੀਂ ਸ਼ਾਇਦ ਇਹਨਾਂ ਨੂੰ ਆਪਣੇ ਵੱਲ ਕਰ ਲਈਏ, ਤੇ ਉਹਨਾਂ ਨੇ ਬੜੀਆਂ ਸਾਰੀਆਂ ਪਾਲਿਸੀਜ਼ ਤਬਦੀਲ ਕੀਤੀ ਮੋਦੀ ਸਾਹਿਬ ਨੇ। ਤੇ ਉਹਦੇ ਵਿੱਚ ਇਹ ਵੀ ਸੀ ਕਿ ਜਿਹੜੇ ਬਾਹਰ ਕਿਸੇ ਦੇ ਵੀਜ਼ਾ ਬਲੈਕ ਲਿਸਟਾਂ ਖਤਮ ਕੀਤੀਆਂ ਜਾਣ, ਬਲੈਕ ਲਿਸਟ ਸੀਗੀਆਂ ਨਾ, ਬਲੈਕ ਲਿਸਟ ਪਤਾ ਤਾਂ ਹੈ ਨੀ ਕਿਸੇ ਨੂੰ, ਪਰ ਨਾਮ ਲਿਆ ਜਾਂਦਾ ਬਲੈਕ ਲਿਸਟ, ਮਤਲਬ ਇਹਨਾਂ ਲੋਕਾਂ ਦੇ ਵੀਜ਼ੇ ਨਹੀਂ ਦੇਣੇ। ਸੋ ਬਲੈਕ ਲਿਸਟ ਖਤਮ ਕੀਤੀਆਂ ਜਾਣ ਔਰ ਵੀਜ਼ਾ ਇਸ਼ੂ ਕੀਤੇ ਜਾਣ, ਉਹ ਪਾਲਿਸੀ ਦੇ ਤਹਿਤ ਆਪਣੇ ਰਿਪੂਦਮਨ ਸਿੰਘ ਮਲਿਕ ਸਾਹਿਬ ਵੀ ਇਹ ਵੀ ਇੰਡੀਆ ਜਾਣਾ ਆਉਣਾ ਸ਼ੁਰੂ ਹੋ ਗਏ। ਔਰ ਇੱਕ ਵਾਰ ਜਦੋਂ ਉੱਥੋਂ ਫਿਰ ਵਾਪਸ ਆਏ ਤਾਂ ਇੱਥੇ ਆ ਕੇ ਇਹਨਾਂ ਨੇ, ਰਿਪੂਦਮਨ ਸਿੰਘ ਮਲਿਕ ਜਿਹੜੇ ਨੇ, ਇਹਨਾਂ ਨੇ ਇੱਥੇ ਆ ਕੇ ਬੜੀ ਤਾਰੀਫ ਕਰਤੀ ਮੋਦੀ ਸਾਹਿਬ ਦੀ, ਕਿ ਮੋਦੀ ਸਾਹਿਬ ਬੱਲੇ ਬੱਲੇ। ਸੋ ਉਹ ਤਾਰੀਫ ਦੇ ਕਾਰਨ ਹੋਇਆ ਜਾਂ ਕੀ ਹੋਇਆ ਇਹ ਕੋਈ ਨੀ ਜਾਣਦਾ, ਐਗਜੈਕਟ ਨਹੀਂ ਪਤਾ। ਬਟ ਫਿਰ ਅਸੀਂ ਸਾਰੇ ਜਾਣਦੇ ਹਾਂ ਕਿ 2022 ਦੇ ਵਿੱਚ, ਜੁਲਾਈ 2022 ਦੇ ਵਿੱਚ ਰਿਪੂਦਮਨ ਸਿੰਘ ਮਲਿਕ ਦਾ ਉਹਨਾਂ ਦੇ ਬਿਜ਼ਨਸ ਦੇ ਬਾਹਰ ਲਾਲ ਕਲਰ ਦੀ ਟੈਸਲਾ ਜਿੱਥੇ ਪਹੁੰਚੀ, ਔਰ ਪਹਿਲਾਂ ਹੀ ਦੋ ਲੋਕ ਉੱਥੇ ਇੰਤਜ਼ਾਰ ਕਰ ਰਹੇ ਸੀ। ਇਹ 9 ਵਜੇ ਪਹੁੰਚੇ ਮੇਰੇ ਖਿਆਲ ਨਾਲ, ਉਹ 8 ਵਜੇ ਇੰਤਜ਼ਾਰ ਕਰ ਰਹੇ ਸੀ ਸਵੇਰੇ ਸਵੇਰੇ। ਸੋ ਪਹਿਲਾਂ ਹੀ ਦੋ ਲੋਕ ਇੰਤਜ਼ਾਰ ਕਰ ਰਹੇ ਸੀ, ਉਹਨਾਂ ਨੂੰ ਪਤਾ ਸੀ, ਇਹਨਾਂ ਦੀ ਪੂਰੀ ਰੇਖੀ ਕਰ ਰੱਖੀ ਸੀ ਵੀ ਕਦੋਂ ਜਾਂਦੇ ਆ ਕਦੋਂ ਆਉਂਦੇ ਆ। ਤੇ ਰਿਪੂਦਮਨ ਸਿੰਘ ਮਲਿਕ ਉਹਨਾਂ ਦਾ ਵੀ ਕਤਲ ਜਿਹੜਾ 2022 ਜੁਲਾਈ ਨੂੰ ਇਹਨਾਂ ਨੂੰ ਵੀ ਉੱਥੇ ਕਤਲ ਕਰ ਦਿੱਤਾ ਗਿਆ, ਰਿਪੂਦਮਨ ਸਿੰਘ ਮਲਿਕ। ਸੋ ਏਅਰ ਇੰਡੀਆ ਬੋਮਬਿੰਗ ਦੇ ਵਿੱਚ ਰਿਪੂਦਮਨ ਸਿੰਘ ਮਲਿਕ ਦਾ ਕਤਲ ਹੋ ਗਿਆ, ਤਲਵਿੰਦਰ ਸਿੰਘ ਪਰਮਾਰ ਵਾਜ਼ ਸ਼ੋਟ ਡੈਡ, ਤਾਰਾ ਸਿੰਘ ਹੇਅਰ ਜਿਹੜੇ ਸੀਗੇ ਹੀ ਵਾਜ਼ ਸ਼ੋਟ ਡੈਡ, ਸੁਰਜਨ ਸਿੰਘ ਉਹਨਾਂ ਦੀ ਇਸ ਵੇਲੇ ਡੈਥ ਹੋ ਚੁੱਕੀ ਹੈਗੀ ਹੈ। ਸੋ ਜ਼ਿਆਦਾ ਜਿਹੜੇ ਲੋਕ ਸੀਗੇ ਉਹ ਹੁਣ ਰਹੇ ਨੀ, ਜਿੱਥੋਂ ਕੁਛ ਪਤਾ ਲੱਗ ਸਕੇ ਵੀ ਇਹ ਕੀ ਹੈ, ਬਟ RCMP ਕਹਿ ਰਹੀ ਹੈ ਕਿ ਦੇਰ ਇਨਵੈਸਟੀਗੇਸ਼ਨ ਇਜ਼ ਸਟਿਲ ਔਨ। ਸੋ ਇਹ ਸਾਰਾ ਐਪੀਸੋਡ ਹੈ ਏਅਰ ਇੰਡੀਆ ਬੋਮਬਿੰਗ ਦਾ, ਔਰ ਜਿਹੜੇ ਵਿਕਟਿਮਸ ਨੇ ਔਰ ਉਹਨਾਂ ਦੀ ਫੈਮਿਲੀ ਮੈਂਬਰਸ ਨੇ ਉਹ ਇੱਥੇ ਬਹੁਤ ਸਾਰੇ ਇਸ ਵਾਰ ਕੈਂਡਲ ਲਾਈਟ ਵਿਜਲ ਜਿਹੜੇ ਨੇ ਆਰਗਨਾਈਜ਼ ਕੀਤੇ ਗਏ। ਟੋਰੋਂਟੋ ਦੀ ਜੇ ਮੈਂ ਗੱਲ ਕਰਾਂ ਤੇ ਸਾਡੇ ਕੁਈਨਸ ਪਾਰਕ ਦੇ ਬਾਹਰ, ਓਨਟੇਰੀਓ ਜਿਹੜੀ ਸਾਡੀ ਕੁਈਨਸ ਪਾਰਕ ਹੈ ਉਹਦੇ ਬਾਹਰ ਹੋਇਆ ਕੈਂਡਲ ਲਾਈਟ ਵਿਜਲ। ਇਸ ਤੋਂ ਇਲਾਵਾ ਟ੍ਰਿਬਿਊਟਸ ਔਰ ਪੇਡ ਐਟ ਦਾ ਏਅਰ ਇੰਡੀਆ ਮੈਮੋਰੀਅਲ ਜਿਹੜਾ ਬਣਾਇਆ ਹੋਇਆ ਸਾਡੇ ਇੱਥੇ ਟੋਰੋਂਟੋ ਦੇ ਵਿੱਚ ਉੱਥੇ ਹੋਇਆ, ਵੈਨਕੂਵਰ ਦੇ ਵਿੱਚ ਸਟੈਨਲੇ ਪਾਰਕ ਦੇ ਵਿੱਚ ਹੋਇਆ, ਉੱਥੇ ਮੈਮੋਰੀਅਲ ਬਣਾਇਆ ਹੋਇਆ, ਫਿਰ ਮੋਂਟਰੀਅਲ ਚ ਹੋਇਆ। ਫਿਰ ਇਸ ਤੋਂ ਇਲਾਵਾ ਸਾਡੇ ਆਪਣੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਆਨੰਦ ਸਾਗਰੇ, ਉਹ ਆਇਰਲੈਂਡ ਗਏ ਹੋਏ ਸੀ, ਪੂਰੀ ਡੈਲੀਗੇਸ਼ਨ ਲੈ ਕੇ ਉੱਥੇ ਗਏ ਸੀ ਆਇਰਲੈਂਡ, ਉੱਥੇ ਮੈਮੋਰੀਅਲ ਬਣਾਇਆ ਹੋਇਆ। ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਵੀ ਬੜੇ ਸਖ਼ਤ ਅਲਫਾਜ਼ ਦੇ ਵਿੱਚ ਇਹਨੂੰ ਕੰਡੈਮ ਕੀਤਾ ਟੈਰਰਿਜ਼ਮ ਨੂੰ, ਕਿ ਸਭ ਤੋਂ ਬੜਾ ਇਹ ਡੈਡਲੀ ਅਟੈਕ ਸੀਗਾ, ਟੈਰਰਿਜ਼ਮ ਦੀ ਕੋਈ ਜਗ੍ਹਾ ਨਹੀਂ ਹੈ। ਸੋ ਨਾ ਸਿਰਫ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹਨੂੰ ਕੰਡੈਮ ਕੀਤਾ, ਸਾਡੇ ਪਬਲਿਕ ਸੇਫਟੀ ਮਿਨਿਸਟਰ ਦਾ ਡੈਲੀਗੇਸ਼ਨ ਲੈ ਕੇ ਗਿਆ ਆਇਰਲੈਂਡ, ਸਾਡੇ ਆਪੋਜੀਸ਼ਨ ਲੀਡਰ ਨੇ ਵੀ ਇਹਨੂੰ ਕੰਡੈਮ ਕੀਤਾ। ਸੋ ਬਹੁਤ ਸਾਰੇ ਐਸੇ ਆ, ਔਰ ਮੈਂ ਕਈ ਵਾਰ ਉੱਥੇ ਜਾ ਚੁੱਕਾ, ਈਵਨ ਜਦੋਂ ਪਹਿਲੀ ਵਾਰੀ ਸਾਡੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਹੋਣਾ ਨੇ ਜਦੋਂ ਪਹਿਲੀ ਵਾਰੀ ਇੱਥੇ ਏਅਰ ਇੰਡੀਆ ਮੈਮੋਰੀਅਲ ਉਹਨਾਂ ਨੇ ਸਥਾਪਿਤ ਕੀਤਾ, ਮੈਂ ਇੱਥੇ ਆਈ ਥਿੰਕ ਇਫ ਵਨ ਲੀਡਰ ਸਟੈਂਡਸ ਆਊਟ, ਏਅਰ ਇੰਡੀਆ ਬੋਮਬਿੰਗ ਜਿਹੜਾ ਸਭ ਤੋਂ ਵੱਡਾ ਟੈਰਰਿਸਟ ਅਟੈਕ ਹੋਇਆ ਸਾਡੇ ਕੈਨੇਡਾ ਦੀ ਹਿਸਟਰੀ ਚ, ਇਫ ਦੇਰ ਇਜ਼ ਵਨ ਲੀਡਰ ਹੂ ਕਲੀਅਰਲੀ ਸਟੈਂਡਸ ਆਊਟ ਕਿ ਜਿਹਨੇ ਕੁਛ ਕੰਮ ਕੀਤਾ ਹੈਗਾ, ਹਾਲਾਂਕਿ ਸ਼ਾਇਦ ਹਜੇ ਹੋਰ ਕੰਮ ਕਰਨ ਦੀ ਜ਼ਰੂਰਤ ਸੀਗੀ, ਤਾਂ ਦੈਟ ਲੀਡਰ ਇਜ਼ ਸਟੀਫਨ ਹਾਰਪਰ। ਫਾਰਮਰ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੇ ਨਾ ਸਿਰਫ ਜਦੋਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਕਿ ਇਹ ਏਡਾ ਵੱਡਾ ਅਟੈਕ ਹੋਇਆ ਮੈਂ ਇਹਦੀ ਇੱਕ ਇਨਕੁਆਇਰੀ ਕਰਾਵਾਂਗਾ, ਉਹਨਾਂ ਨੇ ਕਰਵਾਈ ਵੀ। ਜਸਟਿਸ ਜੌਨ ਮੇਚਰ ਜਿਹੜੇ ਨੇ 2006 ਤੋਂ ਉਹਨਾਂ ਨੇ ਇਨਕੁਆਇਰੀ ਕਰਨੀ ਸ਼ੁਰੂ ਕੀਤੀ, ਕੈਨੇਡਾ ਦੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸੀਗੇ ਜਸਟਿਸ ਜੌਨ ਮੇਜਰ, ਔਰ ਉਹਨਾਂ ਨੇ ਉਹ ਇਨਕੁਆਇਰੀ 2006 ਤੋਂ ਲੈ ਕੇ 2010 ਤੱਕ ਉਹਨਾਂ ਨੇ ਫਿਰ 4 ਸਾਲ ਬਾਅਦ ਇਹ ਰਿਪੋਰਟ ਪੇਸ਼ ਕੀਤੀ ਪੂਰੀ। ਜਸਟਿਸ ਜੌਨ ਮੇਜਰ ਨੇ ਜਦੋਂ ਇਨਕੁਆਇਰੀ ਕੀਤੀ ਤਾਂ ਉਹਨਾਂ ਨੇ ਫਿਰ ਕਾਫੀ ਚੀਜ਼ਾਂ ਉਹਨਾਂ ਨੇ ਬਾਹਰ ਕੱਢੀਆਂ ਕਿ ਕੌਣ ਲੋਕ ਸੀ, ਕਿੱਦਾਂ ਹੋਇਆ, ਉਹਦੇ ਚ ਬੜੀਆਂ ਸਾਰੀਆਂ ਚੀਜ਼ਾਂ ਨੇ, ਤੁਸੀਂ ਵੀ ਪੜ ਸਕਦੇ ਹੋ। ਔਰ ਫਿਰ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮਾਫ਼ੀ ਵੀ ਮੰਗੀ, ਇਸ ਤੋਂ ਪਹਿਲਾਂ 1985 ਦੇ ਵਿੱਚ ਤਾਂ ਸਾਡੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਬ੍ਰਾਇਨ ਮਲੂਨੀ ਸਾਹਿਬ ਉਹ ਤਾਂ ਰਾਜੀਵ ਗਾਂਧੀ ਸਾਹਿਬ ਨੂੰ ਕਹਿ ਰਹੇ ਸੀਗੇ ਕਿ ਜੀ ਇਹ ਬੜਾ ਦੁੱਖ ਹੋਇਆ, ਹਾਲਾਂਕਿ 329 ਲੋਕ ਜਿਹੜੇ 329 ਪੀਪਲ ਹੂ ਵਰ ਡੈਡ, ਉਹਦੇ ਵਿੱਚੋਂ 268 ਕੈਨੇਡੀਅਨ ਸਿਟੀਜ਼ਨ ਸੀਗੇ, ਉਹਦੇ ਵਿੱਚ ਲਗਭਗ 80 ਦੇ ਆਸ ਪਾਸ ਬੱਚੇ ਸੀਗੇ ਛੋਟੇ ਛੋਟੇ। ਕੱਲ ਹਾਂ ਜਿਹੜੀ ਤੁਸੀਂ ਮੈਨੂੰ ਕਿਹਾ ਡਾਕੂਮੈਂਟਰੀ ਦੇਖੋ, ਮੈਂ ਉਸ ਡਾਕੂਮੈਂਟਰੀ ਦੇਖੀ ਨਹੀਂ ਸੀ ਜਾਰੀ, ਕਿਉਂਕਿ ਜਿਹੜੇ ਵਿਕਟਮ ਦੇ ਪਰਿਵਾਰ ਸੀਗੇ ਉਹ ਅੱਜ 40 ਸਾਲ ਬੀਤ ਗਏ ਆ, ਅੱਜ 40 ਸਾਲ ਬਾਅਦ ਵੀ ਜਿਹੜੇ ਉਸ ਟ੍ਰੈਜਡੀ ਦੇ ਜਿਹਨਾਂ ਦੇ ਪਰਿਵਾਰ ਦੇ ਲੋਕ ਚਲੇ ਗਏ ਉਹ ਅੱਜ ਵੀ ਉਹ ਕਹਿੰਦੇ ਅਸੀਂ ਔਰ ਇੰਡੀਆ ਦੇ ਵਿੱਚ ਅਕਸਰ ਉਹ ਮੈਡਮ ਪਿੰਡਰ ਹੈਗੇ ਨੇ, ਉਹਨਾਂ ਦਾ ਹਸਬੈਂਡ ਸੀਗਾ ਪਿੰਡਰ ਸਾਹਿਬ, ਜਿਹੜੇ ਦੋ ਪਾਇਲਟ ਸੀਗੇ ਉਹਨਾਂ ਦੇ ਵਿੱਚ ਇੱਕ ਪਿੰਡਰ ਸਾਹਿਬ ਸੀਗੇ, ਸੋ ਉਹਨਾਂ ਦੀ ਵਾਈਫ ਜਿਹੜੀ ਆ ਉਹ ਅਜੇ ਵੀ ਕਰਦੇ ਨੇ। ਔਰ ਇਹਦੇ ਵਿੱਚ ਮੈਂ ਵੀ ਜ਼ਿਕਰ ਕਰ ਦਵਾਂ ਕਿ ਕੱਲੇ ਕੈਨੇਡੀਅਨ ਸਿਟੀਜ਼ਨ ਨਹੀਂ ਸੀਗੇ, ਬ੍ਰਿਟਿਸ਼ ਸਿਟੀਜ਼ਨ ਵੀ ਸੀਗੇ, ਹੋਰ ਕੰਟਰੀਜ਼ ਦੇ ਸਿਟੀਜ਼ਨ ਵੀ ਇਹਦੇ ਵਿੱਚ ਮੌਜੂਦ ਸੀਗੇ ਜਿਹੜੀ ਇਹ ਫਲਾਈਟ ਸੀਗੀ। ਸੋ ਨਾ ਸਿਰਫ ਬ੍ਰਿਟਿਸ਼ ਸਿਟੀਜ਼ਨ, ਕੈਨੇਡੀਅਨ ਸਿਟੀਜ਼ਨ, ਇੰਡੀਅਨ ਸਿਟੀਜ਼ਨ, ਸੋ ਫਰਕ ਤਾਂ ਇਹ ਬਣਦਾ ਸੀਗਾ ਕਿ ਬ੍ਰਿਟੇਨ, ਜਪਾਨ, ਕੈਨੇਡਾ, ਇੰਡੀਆ ਸਭ ਮਿਲ ਕੇ ਇਨਕੁਆਇਰੀ ਕਰਦੇ ਔਰ ਸਭ ਇਹਨਾਂ ਨੂੰ ਪ੍ਰੋਪਰ ਟੇਕ ਕੇਅਰ ਕਰਦੇ, ਬਟ ਕਿਤੇ ਨਾ ਕਿਤੇ